ஹரிதாவே விசுகந்தலா தரையா கண்டலியாடு இக்கராயி திரே கயே இக்கராதி கே உஜாடு விதா சார்கவாயா ஹண்டுக்கே சார்கவாயா சங்கு தேக்கா ரபம் கேசியா தூ ஆயோ கே ஹே கம் ਫਰੀਦਾ ਦਰ ਦਰਵਾਜੇ ਜਾਈ ਕੇ ਕਿਉਂ ਡਿੱਠੋ ਘੜਿਆਲ ਏ ਨੀ ਦੋਸਾ ਮਾਰੀਏ ਹਮ ਦੋਸਾਂ ਦਾ ਕਿਆ ਹਾਲ ਫਰੀਦਾ ਰਾਤ ਕਤੂਰੀ ਵੰਡੀਏ ਸੁੱਤਿਆ ਮਿਲੇ ਨਾ ਪਾਓ ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾ ਮਿਲਣ ਕਿਉਂ ਆਓ ਬੁੱਢਾ ਹੋਇਆ ਸੇਖ ਫਰੀ ਕੰਬਣ ਲੱਗੀ ਦੇ ਜੇਸੂਰਿਆ ਜੀਵਣਾ ਪੀ ਤਨ ਹੋ ਸੀਖੇ ਆਪ ਸਵਾਰੇ ਮੈਂ ਮਿਲਿਆ ਸੁਖ ਹੋਈ ਫਰੀਦਾ ਜੇ ਤੂੰ ਮੇਰਾ ਹੋਈ ਰਹੇ ਸਭ ਜਗ ਤੇਰਾ ਹੋਈ ਕਬੀਰ ਸੂਤਾ ਕਿਆ ਕਰੇ ਬੈਠਾ ਰਹਿ ਅਰਜਾਗ ਜਾ ਕੇ ਸੰਗ ਤੇ ਵਿਚਰਾ ਤਾਹੀ ਕੇ ਸੰਗ ਲਾਗ ਕਬੀਰ ਸੂਤਾ ਕਿਆ ਕਰੇ ਜਾਗ ਫਰੋਏ ਪੈ ਦੁੱਖ ਜਾ ਕਾ ਵਾਸਾ ਗੈਰ ਮੈਂ ਸੋ ਕਿਉਂ ਸੋਵੈ ਸੁਖ ਕਬੀਰ ਸੂਤਾ ਕਿਆ ਕਰੇ ਉਠ ਕਿਨ ਜਪੈ ਮੁਰਾਰ ਇੱਕ ਦਿਨ ਸੋਵਨ ਹੋਈ ਗੋ ਲਾਂਬੇ ਗੋਡ ਪਸਾਰ
ਬਰਫੀ ਹਾਲਫ ਦੇ ਵਿਚ ਇਹੋ ਜਿਹਾ ਕਰਨ ਤੋਂ ਕੋਈ ਉਪਰਾਲਾ ਕੋਈ ਉਪਕਰਨ ਨਹੀਂ ਕਰਦਾ। ਸਰੀਰ ਦੀ ਸੰਭਾਲ ਉਤਨੀ ਹੀ ਜ਼ਰੂਰੀ ਹੈ ਜਿਤਨੀ ਕਿ ਉਪਦੇਸ਼ਾਂ ਨੂੰ ਪ੍ਰਬੰਧ ਕਰਨਾ। ਪਹਿਲੀ ਪੌੜੀ ਸਰੀਰ ਹੈ, 84 ਲੱਖ ਜਨਮਿਆਂ ਦੇ ਵਿਚ ਸਿਰਫ ਇਹ ਇੱਕ ਐਸਾ ਉਦਮ ਜਨਮਾ ਹੈ ਜਿਸ ਦੇ ਵਿਚ ਇਹ ਜੀਵਾਤਮਾ ਉਪਕਰਮ ਕਰਕੇ ਆਪਣੇ ਆਪ ਨੂੰ ਸਮਰਥਕ ਬਣਾ ਸਕਦੀ ਹੈ। ਸਮਰਥਨ ਦਾ ਭਾਵ ਹੈ ਆਪਣੇ ਮੂਲ ਦੇ ਵਿਚ ਗੁਰੂ ਸਾਹਿਬਾਂ ਦੇ ਰਹਿਮਤ ਕਰਕੇ ਤਰਸ ਖਾ ਕਰਕੇ ਇਹ ਸਭ ਤੋਂ ਉੱਤਮ ਜਨਮਾ ਜੋ ਹੈ ਇਸ ਦੀ ਮਾਤਮਾ ਨੂੰ ਬਖਸ਼ਣਾ ਹੈ। ਹੋਰ ਅਸੀਂ ਕੀ ਕਰਦੇ ਹਾਂ? ਮਨ ਦੇ ਹੁਕਮ ਵਿਚ ਹਲਫ ਮਨ ਦਾ ਪ੍ਰਯੋਗ ਹੋ ਰਿਹਾ ਹੈ। ਇਸ ਵਿਕਾਰ ਦੇ ਵਿਚ ਅਸੀਂ ਇਸ ਜੀਵਾਤਮਾ ਨੂੰ ਇਸ ਜਾਮੇ ਦੇ ਵਿਚ ਆਉਣ ਦੇ ਬਾਵਜੂਦ ਕੋਈ ਅੱਛਾ ਕਰਮ ਅੱਛੇ ਦਾ ਭਾਵ ਹੈ ਉਪਦੇਸ਼ਾਂ ਜੀਵਾਤਮਾ ਵਾਸਤੇ ਅੱਛਾ ਉਹੀ ਹੈ ਜੋ ਉਸਨੂੰ ਪੂਰਨ ਕਾਮ ਨੂੰ ਜਾਣ ਦੀ ਮਦਦ ਕਰੇ। ਅਸੀਂ ਐਸੇ ਕੰਮ ਕਰਦੇ ਹਾਂ ਜਿਹੜੇ ਕਿ ਪ੍ਰਭਾਵਕਾਰੀ ਬੰਧਨ ਲੈ ਕਰਕੇ ਇਸ ਜੀਵਾਤਮਾ ਨੂੰ ਫਿਰ ਆਵਾਗਮਨ ਦੇ ਰੂਪ ਪ੍ਰਦਾਨ ਕਰ ਦਿੰਦੇ ਹਾਂ। ਇਹ ਕੋਈ ਨਿਸ਼ਚਿਤ ਨਿਯਮ ਨਹੀਂ ਹੈ ਕਿ ਅੱਜ ਅਸੀਂ ਮਨੁੱਖ ਜਨਮ ਵਿਚ ਬੈਠੇ ਹਾਂ ਤੇ ਉਹਨਾਂ ਤੋਂ ਬਾਅਦ ਸਾਨੂੰ ਫਿਰ ਇਸ ਦੇਹ ਦੀ ਪ੍ਰਾਪਤੀ ਹੋਵੇਗੀ। ਜੈਸੀਆਂ ਆਸ਼ਾ ਕਾਮਨਾ ਰੱਖ ਕਰਕੇ ਜੈਸੀ ਦ੍ਰਿਸ਼ਨਾ ਮੁੱਖ ਰੱਖ ਕਰਕੇ ਅਸੀਂ ਉਦਮ ਕਰਦੇ ਹਾਂ ਦਿਨ ਰਾਤ ਵੈਸੇ ਹੀ ਪ੍ਰਭਾਵਕਾਰੀ ਬੰਧਨ ਲੈ ਕਰਕੇ ਵਿਰਤੀ ਲੈ ਕਰਕੇ ਅਸੀਂ ਅਗਲੇ ਜਨਮਿਆਂ ਦੇ ਵਿਚ ਆਉਂਦੇ ਹਾਂ। ਜੋ ਜਨਮ ਪਰਤ ਹੈ ਭਜਨ ਸਿਮਰਨ ਜਾਂ ਧਿਆਨ ਰੱਖਣ ਵਾਸਤੇ ਸਤਿਗੁਰੂ ਉਪਦੇਸ਼ ਕਰਦੇ ਨੇ ਉਹਦਾ ਬਾਹਰੀ ਅਰਥ ਸਿਰਫ ਇਤਨਾ ਹੀ ਹੈ ਕਿ ਜਿਸ ਵੇਲੇ ਇਹ ਜੀਵਾਤਮਾ ਇਸ ਦੇਹ ਤੋਂ ਰੱਦ ਕੀਤੀ ਜਾਂਦੀ ਹੈ ਉਸ ਵੇਲੇ ਬੁੱਧੀ ਪਿੱਛੇ ਰਹਿ ਜਾਂਦੀ ਹੈ, ਆਤਮਾ ਅੱਗੇ ਚੱਲਦੀ ਹੈ। ਜਿਸ ਵੇਲੇ ਬੁੱਧੀ ਇਹ ਕਾਲ ਦੀ ਬਹੁਤ ਸੋਸ਼ਣ ਜਾਲ ਹੈ ਉਸ ਜੀਵਾਤਮਾ ਉੱਪਰ ਛੱਡੀ ਜਾਂਦੀ ਹੈ ਤੇ ਬੁੱਧੀ ਦੇ ਨਾਲ ਮਿਲਿਆ ਹੀ ਜੀਵਾਤਮਾ ਉਸੀ ਚਿਸ ਵਸਤੂ ਦਾ ਧਿਆਨ ਕਰਦੀ ਹੈ ਜਿਸ ਦਾ ਉਹ ਸਾਰੀ ਉਮਰ ਧਿਆਨ ਕਰਦੀ ਰਹੀ ਹੈ। ਉਹ ਸਾਰੀ ਉਮਰ ਦਾ ਭਜਨ ਸਿਮਰਨ ਉਸੀ ਵੇਲੇ ਸਾਰਥਕ ਹੋ ਜਾਂਦਾ ਹੈ ਅਗਰ ਆਪਣੇ ਸਤਿਗੁਰ ਦਾ ਧਿਆਨ ਕੀਤਾ ਹੈ, ਸਤਿਗੁਰ ਦੇ ਉਪਦੇਸ਼ਾਂ ਵਿਚ ਅਮਲ ਕੀਤਾ ਹੈ ਤੇ ਉਸ ਵੇਲੇ ਸਤਿਗੁਰਾਂ ਦਾ ਹੀ ਧਿਆਨ ਹੈ। ਸੋ ਇਹ ਜੋ ਬਾਜੀ ਲੱਗੀ ਹੋਈ ਹੈ ਇਸ ਬਾਜੀ ਦੇ ਵਿਚ ਹੱਕ ਹੈ, ਨਿਯਮ ਹੈ। ਜੈਸਾ ਧਿਆਨ ਜੀਵਾਤਮਾ ਕਰੇਗੀ ਵੈਸੇ ਪਲੜੇ ਦੇ ਵਿਚ ਉਸਨੂੰ ਅਗਰ ਸਤਿਗੁਰ ਦਾ ਧਿਆਨ ਕੀਤਾ ਹੈ ਤੇ ਸਤਿਗੁਰ ਸਾਨੂੰ ਆਪਣੀ ਜੀਵਾਤਮਾ ਨੂੰ ਔਰ ਅਗਰ ਹੋਰ ਵਿਲਾਸ ਜੋ ਸੰਸਾਰ ਦੇ ਵਿਚ ਅਸੀਂ ਜਨਮ ਕਰਦੇ ਹੀ ਸਦੀਆਂ ਤੋਂ ਹੀ ਕਰਦੇ ਆਏ ਉਹਨਾਂ ਦੇ ਵੀ ਧਿਆਨ ਦੁਨੀਆਂ ਵਾਲਾ ਹੈ ਤੇ ਜੋ ਵੀ ਗੱਲ ਹੈ ਅਗਲੇ ਜਨਮੇ ਪਹਿਲੇ ਤੋਂ ਹੀ ਧਿਆਨ ਹੈ ਤੇ ਉਹਦੇ ਵਾਸਤੇ ਸਾਨੂੰ ਕੋਈ ਉਤਮ ਕਰਨ ਦੀ ਲੋੜ ਨਹੀਂ ਹੈ। ਜੈਸਾ ਵਿਚਾਰ ਰੱਖਾਂਗੇ ਜ਼ਰੂਰੀ ਨਹੀਂ ਹੈ ਇਸ ਜਨਮ ਦੇ ਵਿਚ ਅਗਰ 2 ਵਾਰ ਸਾਨੂੰ ਮਿਲੇ ਨੇ ਤੇ ਅਗਲੇ ਜਨਮ ਵਿਚ ਵੀ 2 ਹੀ ਮਿਲਣਗੇ, 4 ਮਿਲਣਗੇ। ਹੋਰ ਇੱਕ ਫ੍ਰੀ ਦੀ ਵਸਤੂ ਮਿਲੇਗੀ ਜਿਸਨੂੰ ਪੂਛ ਕਰਦੇ ਹੋਰ ਵੀ ਫ੍ਰੀ ਮਿਲੇਗੀ ਤੇ ਅਸੀਂ ਨੂੰ ਮਿਲ ਜਾਂਦੇ, ਯਾਨੀ ਕਿ ਅਗਲੇ ਜਨਮ ਨੂੰ ਪਹਿਲੇ ਤੋਂ ਨਿਸ਼ਚਿਤ ਹੈ। ਇਹ ਫੈਸਲਾ ਅਸੀਂ ਇਸ ਜਨਮ ਦੇ ਵਿਚ ਇਸ ਜਾਮੇ ਦੇ ਵਿਚ ਕਰਨਾ ਹੈ ਕਿ ਅਸੀਂ ਕਿਸ ਤਰੀਕੇ ਨਾਲ ਇਸ ਜੀਵਾਤਮਾ ਦਾ ਉਪਚਾਰ ਕਰ ਸਕਦੇ ਹਾਂ। ਅਸੀਂ ਸਦੀਆਂ ਤੋਂ ਮਨ ਦੀਆਂ ਖੁਆਇਸ਼ਾਂ ਪੂਰੀਆਂ ਕਰਨ ਲੱਗੇ, ਮਨ ਅੱਜ ਤੱਕ ਭੁੱਖਾ ਹੈ, ਮਨ ਭੁੱਖਾ ਭੁੱਖਾ ਮਤਕਾਰ ਤੋਂ ਪੁਕਾਰ ਉਹ ਤੇ ਪੁਕਾਰ ਕਰਦਾ ਹੈ ਭੁੱਖ ਦੀ, ਕਦੀ ਉਹ ਸ਼ਾਮ ਤੋਂ ਜ਼ਰੂਰੀ ਆ ਸਕਦਾ। ਇਹ ਫੈਸਲਾ ਅਸੀਂ ਪਹਿਲਾਂ ਕਰਨਾ ਹੈ, ਇਹ ਕਦੋਂ ਕਰ ਸਕਦੇ ਹਾਂ? ਜਦੋਂ ਅਸੀਂ ਉਦਮ ਕਰਾਂ। ਪਿਛਲੇ ਸਾਸਾਂ ਨੇ ਸਪਸ਼ਟ ਕੀਤਾ ਸੀ ਗੁਰਸਿੱਖ ਕੌਣ ਹੈ? ਜਿਹੜਾ ਉਦਮ ਕਰਦਾ ਹੈ, ਸਵੇਰੇ ਉੱਠਦਾ ਹੈ, ਨਾਮ ਜਪਦਾ ਹੈ, ਹੋਰ ਬਾਕੀ ਦਾ ਦਿਨ ਜਿਹੜੇ ਦੁਰਸ ਗੁਰਬਾਣੀ ਗਾਉਂਦੇ, ਸਿਰਫ ਗੁਰਬਾਣੀ ਨੂੰ ਗਾਉਂਦਾ ਨਹੀਂ ਹੈ, ਉੱਠਦਿਆਂ ਬੈਠਦਿਆਂ ਜੋ ਨਾਮ ਜਪਦਾ, ਉਸ ਨਾਮ ਨੂੰ, ਉਸ ਸਿਮਰਨ ਨੂੰ, ਉਹ ਨਾਮ ਕੀ ਹੈ? ਸਤਿਗੁਰੂ ਦੇ ਮੁਹਾਰ ਵਿੱਚ ਜੋ ਉਤਪੰਨ दो चार शब्दों के कुछ मसले हैं, ये भी एक नाम है, उपासना है, अंतर है। पर उस तो पहला असि बाढ़ की जो कर्म है, कर्म के मजबूत को पूरे किए बिना असि उपासना कर ही नहीं सकते। असि अख बंद करते हैं, सदा ध्यान चले गए है की वजह है, कि असि अपने कर्मा के बनते हैं। असि विचार करके देखिए असि कैसे कैसे प्रेरणा को पालन ला करके, कैसे कैसे दूसरों के हक मार करके ऐसे कर्म करते हैं कि कदे भी वह सामू इस ध्यान उपासना के पूरा रूप उतार सकते। सो पहला नाम जो सतगुरु पुछते हैं वह है उन्होंने उपदेश। हर शब्द के हक पराई नानका उस सूर स्पष्ट बाणी है कि असि लोगों का हक मार करके खाते हैं और ऐसा कर्म कर करे की कहते हैं कि गां खाण के बराबर है, मुसलमान लिए सूर के बराबर है। उन्होंने साझा उपदेश दिता है और ऐसे कर्म करके असि की सोचते हैं कि अख बंद करके साड़ी उपासना पूरी हो जाए। यह नहीं हो सकती। सो आलस की है, उदम की है, रूहानियत रूहानियत के आलस है कि जो सतगुरां ने अपनी वाणी के सत्संग उपदेश कर दिया और जीवात्मा को कर्म करने तो मजबूर करता है, यह मन कर्म नहीं कर देता, यह है आलस। तो रूहानियत का जो आलस है वो गुरु के उपदेशा अनुसार कर्म न करता है। तो बाबा शेख फरीद जी की जो वाणी लगी है, गुरु साहब उन्होंने जिंदगी द्वारा नजर में पा रहे हैं, जिस न स्पष्ट होगा कि आलस करम के नाम असि इस मजदूर को पूरे नहीं होते। बाबा जी 12 साल जब उन्होंने माता जी ने उन्होंने उपदेश दिया कि बिना तप कीत्या, बिना उस परमात्मा को याद कीत्या, उदम कीत्या, असि आवागमन तो रुक नहीं हो सकते। उन्होंने माता जी ने पूरी सोची सी, सो जन्म तो ही उन्होंने अंदर यह विचार पैदा कर दिते गए कि इस मनुष्य जन्म की कीमत है और इन किस तरीके सार्थक किया जा सकता है। असि अपनी जिंदगी भी नाल दे नाल मुख रख करके देख ही जाना है कि असि कैसे कैसे कर्म करते हाँ, क्या वो कर्म जो है ने रूहानियत के इस मजदूर के भी सार्थक हो सकते ने, अगर नहीं ने कि कमी साड़ी इस जिंदगी दे विच है और उस कमी नु असि मुख रख करके इस कसौटी दे नाल मिला करके उन्होंने असि त्याग दे जाना है और जड़ी चीज इस रूहानियत वास्ते जरूरी है आवागमन तो निकलन वास्ते उन्होंने असि धारण करके जाना है। सो बाबा जी ने जन्म तो ही जिसने भी गुण उन्होंने अंदर भर दिते गए कि जीवात्मा का उद्धार किस तरीके नाल हो सकता है, उसी वेले उन्होंने यह फैसला किया है कि जदों मेरे अंदर समर्था आएगी, ताकत आएगी, तो मैं तप करांगा। इसलिए 12 साल के सन उस वेले कुरान शरीफ जड़ी है इतिहास साक्षी है कि इन्होंने तप नहीं सी, उन्होंने बाप इन्होंने अंदर मरते रहते सन और दूसरों को भी उपदेश करते सन। तो जिसने जवानी अजे चढ़ी भी नहीं सी, इन्होंने घर बार त्याग करके जंगलों में चले गए। उस वेले 12 साल इन्होंने उस प्रभु की आराधना की है, तप किया है। 12 साल बाद यह महसूस किया इन्होंने कि मेरा तप जो है पूर्ण हो गया है, उन्होंने घर चल जाना चाहिए। रस्ते मन ने कह दिया है बड़े ध्यान नाल इन्हों बच्चों को गुरु साहबा से शब्द करो, ये सारिया के बीच जो है बहुत ही गहरे उपदेश शुरू हो मन ने घेरिया है। पहला उपदेश इतने शुरू हो जाता है कि 12 साल तप करन दे बाद भी मन हावी है, मन कहता है वो घर चलिया है 12 साल जंगलों के उच रह करके, पर यह देखते रह तेरी भगती पूर्ण हुई है कि नहीं हुई, यह कि वही गल है नहीं असि परम के देख लेंगे। मन का पहला विकार होगा सामने ना मन मरिया ना मरिया मम्मा की कहती है चिड़िया का की चिहाड़ का उस परमात्मा याद करने का वेला सी सांझ का जा रही सर जी वचन करते ने चिड़ियों मर जाओ चिड़िया मर गई ਫਿਰ ਕਹਿੰਦੇ ਨੇ ਚਿੜੀ ਉਹ ਉੱਡ ਜਾ, ਚਿੜੀਆਂ ਉੱਡ ਗਈਆਂ। 12 ਸਾਲ ਦਾ ਟੱਪ ਇਸ ਮਨ ਨੇ, ਇਸ ਦੇ ਇੱਕ ਵਿਕਾਰ ਨੇ, ਮੈਂ ਨੇ ਇੱਕ ਛਿੜ ਦੇ ਵਿੱਚ ਖੋ ਲਿਆ। ਇਹਦੀਆਂ ਸਿੱਧੀਆਂ ਹਾਸਲ ਹੋ ਗਈਆਂ ਸਨ, ਪਰ ਇਹਦੀਆਂ ਸਿੱਧੀਆਂ ਨੇ ਉਹ ਸਾਰੀ ਕਰਾਮਾਤ ਜੋ ਸੀ ਕਮਾਈ ਦੀ ਉਹ ਖਜਰ ਕਰ ਲਈ। ਅੱਗੇ ਟੁਰੇ ਹਨ, ਭੁੱਖ ਵੀ ਲੱਗ ਗਈ ਹੈ, ਪਿਆਸ ਵੀ ਲੱਗ ਗਈ। 12 ਸਾਲ ਇਸ ਤਰੀਕੇ ਨਾਲ ਕੱਢੇ ਨੇ, ਭੁੱਖੇ ਪਿਆਸੇ ਰਿਹਾ ਕਰਕੇ, ਕੋਈ ਫਲ ਮਿਲ ਗਿਆ ਖਾ ਲਿਆ, ਨਹੀਂ ਤਾਂ ਪੱਗੇ ਹੀ ਤੋੜ ਕਰਕੇ ਖਾ ਲਿਆ। ਇਸ ਤਰੀਕੇ ਨਾਲ ਉਹਨਾਂ ਨੇ 12 ਸਾਲ ਕੱਢੇ, ਪਰ ਉਥੋਂ ਉੱਠਦਿਆਂ ਹੀ, ਭਗਵਾਨ ਦੇ ਧਿਆਨ ਤੋਂ ਹਟਦਿਆਂ ਹੀ ਮਨ ਨੇ ਘੇਰ ਲਿਆ। ਭੁੱਖ ਵੀ ਪਿਆਸ ਵੀ ਸਾਹਮਣੇ ਕੀ ਦੇਖਦੇ ਨੇ, ਇੱਕ ਮਾਈ ਖੂਹ ਚੋਂ ਪਾਣੀ ਕੱਢ ਰਹੀ ਹੈ, ਉਹ ਪਾਸੇ ਬੋਲ ਦਿੰਦੀ ਹੈ। ਮਾਈ ਕੋਲ ਜਾ ਕਰਕੇ ਵਿਵਹਾਰ ਕਰਦੇ ਨੇ, ਇਹ ਮਾਈ ਮੈਨੂੰ ਪਿਆਸ ਲੱਗੀ ਹੈ, ਮੇਰੀ ਪਿਆਸ ਲਗਾ। ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਕਿਸਨੇ ਮਾਈ ਨੇ ਕੋਈ ਧਿਆਨ ਨਾ ਦਿੱਤਾ, ਉਸ ਲਈ ਮਨ ਦਾ ਇੱਕ ਹੋਰ ਵਿਕਾਰ ਤੀਸਰਾ ਜੋ ਹੈ ਕ੍ਰੋਧ, ਉਹ ਵੀ ਸਾਹਮਣੇ ਆ ਗਿਆ। ਕ੍ਰੋਧ ਦੇ ਵਿੱਚ ਬਚਨ ਕਰਦੇ ਨੇ ਮਾਈ ਦੇ ਨਾਲ, ਇੱਕ ਆਤਮਾ ਭੁੱਖੀ ਪਿਆਸੀ ਖੜੀ ਹੈ, ਉਸਦੀ ਪਿਆਸ ਨਹੀਂ ਬੁਝਾ ਰਹੀ, ਨਾਲ ਹੀ ਪਾਣੀ ਰੋੜੀ ਜਾ ਰਹੀ ਹੈ, ਇਹ ਤੇਰੇ ਵਾਸਤੇ ਠੀਕ ਨਹੀਂ ਹੈ, ਤੂੰ ਸਲਾਪ ਦੇਣ ਲੱਗ ਪਈ। ਮਾਈ ਨੇ ਕੀ ਵਚਨ ਕੀਤੇ? ਕਹਿੰਦੇ ਨੇ, ਬਾਬਾ ਜੀ, ਜ਼ਿਆਦਾ ਕਾਹਲੀ ਕਰਨ ਦੀ ਲੋੜ ਨਹੀਂ ਹੈ, ਤੁਹਾਡੇ ਕੋਲੋਂ ਜ਼ਿਆਦਾ ਜ਼ਰੂਰੀ ਉਹ ਕੰਮ ਹੈ ਜਿਹੜਾ ਮੈਂ ਇਸ ਵੇਲੇ ਕਰ ਰਹੀ ਹਾਂ। ਇਸ ਤੋਂ ਵੀ ਉਸ ਦੂਰ ਮੇਰੀ ਭੈਣ ਦਾ ਘਰ ਹੈ, ਉੱਥੇ ਅੱਗ ਲੱਗੀ ਹੈ, ਕਈ ਜੀਵਾਤਮਾ ਜਿਹੜੀਆਂ ਉਸ ਅੱਗ ਦੇ ਵਿੱਚ ਫਸੀਆਂ ਹਨ, ਮੈਂ ਉਸ ਅੱਗ ਨੂੰ ਬੁਝਾ ਰਹੀ ਹਾਂ। ਇਹ ਤੁਹਾਡਾ ਉਹ ਜੰਗਲ ਨਹੀਂ ਹੈ ਕਿ ਜਿੱਥੇ ਤੁਸੀਂ ਕੋਲ ਚਿੜੀਆਂ ਮਰ ਜਾਓ ਤੇ ਮਰ ਗਈਆਂ, ਚਿੜੀਆਂ ਉੱਡ ਜਾਓ ਤੇ ਉੱਡ ਗਈਆਂ, ਇਸ ਕਰਕੇ ਤੁਹਾਡੇ ਅੱਗੇ ਸ਼ਰਾਬ ਅੱਗੇ ਨਹੀਂ ਚੱਲੇ। ਤੁਹਾਡੀ ਜਿਹੜੀ ਕਮਾਈ ਸੀ ਉਹ ਤਾਂ ਤੁਸੀਂ ਉਸ ਸਿੱਧੀਆਂ ਸਿੱਧੀਆਂ ਦੇ ਵਿੱਚ ਉਹਨਾਂ ਦੇ ਵਿੱਚ ਉੱਥੇ ਹੀ ਗੁਆ ਰਹੇ। ਇਹ ਸੁਣਨ ਦੀ ਦੇਰ ਸੀ ਕਿ ਬਾਬਾ ਜੀ ਅਸਮਾਨ ਤੋਂ ਜ਼ਮੀਨ ਤੇ ਆ ਗਏ, ਕਿ ਕਮਾਈ ਨੂੰ ਇਤਨਾ ਧਿਆਨ ਕਿੱਥੋਂ ਪ੍ਰਾਪਤ ਹੋਇਆ। ਉਹ ਵਿਚਾਰ ਜਿਹੜਾ ਉਹਨਾਂ ਦੇ ਦਿਮਾਗ ਵਿੱਚ ਘੁੰਮ ਰਿਹਾ ਇੱਕ ਪਾਸੇ ਚੁੱਪ ਕਰਕੇ ਪਿਆ। ਥੋੜੀ ਦੇਰ ਬਾਅਦ ਮਾਈ ਖੜੀ ਹੋਈ, ਉਸ ਵੇਲੇ ਉਸਨੇ ਪਾਣੀ ਪਿਲਾਇਆ ਹੈ। ਤੇ ਮਾਈ ਨੂੰ ਸਵਾਲ ਕਰਦੇ ਹਨ, ਕਹਿੰਦੇ ਨੇ, ਹੇ ਮਾਈ ਮੈਨੂੰ ਮਾਫ਼ ਕਰੀ, ਮੈਨੂੰ ਸਿਰਫ ਇਹ ਦੱਸ ਦੇ, ਪਾਣੀ ਪਿਲਾ ਜਾਂ ਨਾ ਪਿਲਾ, ਕਿ ਤੈਨੂੰ ਇਹ ਗਿਆਨ ਕਿੱਥੋਂ ਪ੍ਰਾਪਤ ਹੋਇਆ। ਉਸ ਲਈ ਉਸ ਮਾਈ ਨੇ ਬਚਨ ਕੀਤੇ ਹਨ ਕਿ ਇਹ ਜੋ ਗਿਆਨ ਦਾ ਮਜ਼ਬੂਨ ਹੈ, ਇਹ ਪਿਆਰ ਔਰ ਸ਼ਰਧਾ ਦਾ ਮਜ਼ਬੂਨ ਹੈ, ਹੰਕਾਰ ਦਾ ਮਜ਼ਬੂਨ ਨਹੀਂ ਹੈ, ਜੰਗਲ ਦੇ ਵੀ ਤੱਟ ਕਰਨ ਦਾ ਮਜ਼ਬੂਨ ਨਹੀਂ ਹੈ। ਮੈਂ ਕਿੱਥੇ ਜੁੜਦਾ ਨਹੀਂ ਸੀ ਗਈ, ਮੈਂ ਸਿਰਫ ਆਪਣੇ ਪਤੀ ਦੇ ਨਾਲ ਪਿਆਰ ਕਰਦੀ ਸਾਂ, ਔਰ ਬੜੇ ਪ੍ਰੇਮ ਔਰ ਸ਼ਰਧਾ ਦੇ ਨਾਲ ਉਸ ਨੂੰ ਪਰਮੇਸ਼ਵਰ ਜਾਣ ਕਰਕੇ ਉਸਦੇ ਹਰ ਹੁਕਮ ਦੀ ਮੈਂ ਪਾਲਣਾ ਕਰਦੀ ਸੀ। ਇੱਕ ਵਾਰੀ ਕੀ ਹੋਇਆ ਹੈ, ਅੱਧੀ ਰਾਤੀ ਪਤੀ ਨੇ ਆਵਾਜ਼ ਮਾਰੀ ਹੈ ਕਿ ਇੱਕ ਗਲਾਸ ਪਾਣੀ ਦਾ ਲਿਆ। ਮੈਂ ਪਾਣੀ ਲੈ ਕਰਕੇ ਆਈ ਹਾਂ, ਉਹ ਵੀ ਦੇਖਦੀ ਹਾਂ ਕਿ ਪਤੀ ਪਰਮੇਸ਼ਵਰ ਆਸਾ ਪ੍ਰਾਪਤ ਕਰਕੇ ਅੱਗੇ ਸੁਣ ਗਏ। ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ ਹੈ ਕਿ ਪਤੀ ਪਰਮੇਸ਼ਵਰ ਹੈ, ਪਰਮੇਸ਼ਵਰ ਨੂੰ ਪਿਆਸ ਲੱਗੀ ਹੈ, ਪਤਾ ਨਹੀਂ ਕਿਸ ਵੇਲੇ ਉਹ ਫਿਰ ਪਾਣੀ ਮੰਗ ਲਿਆ। ਮੈਂ ਉਸੇ ਡਰ ਦੇ ਵਿੱਚ ਔਰ ਇਸ ਪ੍ਰੇਮ ਦੇ ਭਾਵ ਦੇ ਵਿੱਚ ਕਿ ਪਰਮੇਸ਼ਵਰ ਜੋ ਹੈ ਪਿਆਸਾ ਹੀ ਨਾ ਲੈ ਜਾਏ, ਮੈਂ ਪਾਣੀ ਲੈ ਕਰਕੇ ਖਲੋਤੀ ਗਈ। ਸਾਰੀ ਰਾਤ ਖਲੋਤੀ ਗਈ ਜਾਂ ਸਵੇਰ ਚੜ ਗਈ, ਸਵੇਰੇ ਜਿਸਲੇ ਉੱਠੇ ਹਨ ਉਹਨਾਂ ਨੇ ਪਾਣੀ ਪੀਤਾ, ਉਸੀ ਵੇਲੇ ਮੈਨੂੰ ਅੰਤਰ ਦੇ ਵਿੱਚ ਇਹ ਗਿਆਨ ਪ੍ਰਾਪਤ ਹੋ ਗਿਆ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਜਿੱਥੇ ਅਸੀਂ ਅੱਖ ਬੰਦ ਕਰਕੇ ਇਹ ਪਖੰਡ ਕਰਨ ਲੱਗੇ ਹੋਏ ਹਾਂ, ਉਸ ਪਖੰਡ ਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂ? ਕਿਉਂਕਿ ਇਸ ਦੇ ਵਿੱਚ ਪ੍ਰੇਮ ਨਹੀਂ ਹੈ, ਸ਼ਰਧਾ ਨਹੀਂ ਹੈ, ਉਸ ਨੂੰ ਮਿਲਣ ਦੀ ਤੜਫ ਨਹੀਂ ਹੈ, ਉਹ ਪਿਆਸ ਨਹੀਂ ਹੈ। ਸਾਧ ਸੰਗਤ ਜੀ, ਅਗਰ ਕੋਈ ਜੀਵਾਤਮਾ ਭੁੱਖੀ ਹੈ ਨਾ, ਉਸ ਨੂੰ ਸੁੱਕੀ ਰੋਟੀ ਦੇ ਦਿਓ, ਪਿਆਜ ਰੱਖ ਕੇ ਲੂਣ ਨਾਲ ਦੇ ਦਿਓ, ਤੁਹਾਨੂੰ ਅਸੀਸਾਂ ਦੇਗਾ, ਉਹਦੀ ਆਤਮਾ ਪ੍ਰਸੰਨ ਹੋਏਗੀ। ਔਰ ਇੱਕ ਰੱਜਿਆ ਹੋਇਆ ਹੈ, ਢਿੱਡ ਭਰਿਆ ਹੋਇਆ ਹੈ, ਉਹਦੇ ਅੱਗੇ 36 ਪਦਾਰਥਾਂ ਦਾ ਥਾਲ ਭਰ ਕਰਕੇ ਰੱਖ ਦੋ। ਉਹਨੇ 2 ਬੁਰਜੀਆਂ ਮੂੰਹ ਚ ਪਾਣੀਆਂ ਨੇ, ਬਾਕੀ ਸਾਰੇ ਪਦਾਰਥ ਝੂਠ ਛੱਡ ਦੇਣਗੇ, ਔਰ ਉਹਨਾਂ ਪਦਾਰਥਾਂ ਦੇ ਵਿੱਚ ਕੁਝ ਨਾ ਕੁਝ ਕਮੀ ਕੱਢ ਕੇ ਤੁਹਾਨੂੰ ਕੁਝ ਨਾ ਕੁਝ ਦੋਸ਼ੀ ਦੇ ਹੀ ਦੇਣਗੇ। ਸੋ ਭਾਵ ਕੀ ਹੈ ਰੂਹਾਂ ਦੇ ਤਾਂ, ਕਿ ਜਿਨ੍ਹਾਂ ਰੂਹਾਂ ਨੂੰ ਇਹ ਪਿਆਸ ਲੱਗੀ ਹੋਈ ਹੈ ਉਸ ਪਰਮਾਤਮਾ ਨੂੰ ਮਿਲਣ ਦੇ, ਉਹਨਾਂ ਵਾਸਤੇ ਇਹ ਉਪਦੇਸ਼ ਦੇਣ ਲਈ। ਸੋ ਉਹ ਪਿਆਸ ਸ੍ਰੀ ਬਾਬਾ ਫਰੀਦ ਜੀ ਦੀ ਜਿਹੜੀ ਮੁਕਾਮ ਤੇ ਪਹੁੰਚ ਚੁੱਕੀ ਸੀ, ਉਸ ਵੇਲੇ ਉਸਨੂੰ ਗਿਆਨ ਹੋਇਆ ਕਿ ਤੇਰਾ ਤਪ ਜਿਹੜਾ ਹੈ ਉਹ ਪ੍ਰੇਮ ਤੋਂ ਰਹਿਤ ਸੀ, ਸ਼ਰਧਾ ਤੋਂ ਰਹਿਤ ਸੀ, ਉਸਦੇ ਨਾਲ ਇਹ ਵੀ ਉਹਨਾਂ ਨੂੰ ਪ੍ਰਾਪਤ ਪਤਾ ਚੱਲਿਆ ਹੈ ਕਿ ਪ੍ਰੇਮ ਕਿਸਦੇ ਨਾਲ ਕਰਨਾ ਹੈ, ਸ਼ਰਧਾ ਕਿਸਦੇ ਉੱਪਰ ਦੀ ਦਿਖਾਣੀ ਹੈ। ਸੋ ਬਾਣੀ ਉਹਨਾਂ ਦੀ ਜੋ ਪੜ੍ਹੀ ਹੋਈ ਸੀ ਕੁਰਾਨ, ਉਹ ਸਾਹਮਣੇ ਆ ਗਏ ਕਿ ਹਰ ਲਫ਼ਜ਼ ਦੇ ਵਿਚ ਗੁਰੂ ਦੀ ਮਹਿਮਾ ਸੀ, ਸਤਿਗੁਰੂ ਦੀ ਮਹਿਮਾ ਸੀ। ਜੇ ਸਤਿਗੁਰੂ ਹੋਏਗਾ ਤੇ ਤਾਂ ਹੀ ਤਾਂ ਪ੍ਰੇਮ ਪ੍ਰਗਟ ਕੀਤਾ ਜਾਏਗਾ। ਪਰਮਾਤਮਾ ਨੂੰ ਕਿਸੇ ਨੇ ਦੇਖਿਆ ਨੀ ਤੇ ਉਸਦੇ ਪ੍ਰਤੀ ਕੈਸਾ ਕਰਮ ਕੀਤਾ ਜਾਏ ਕਿ ਸ਼ਰਧਾ ਦਾ ਭਾਵ ਆਵੇ। ਉਸ ਵੇਲੇ ਜਿਸ ਵੇਲੇ ਘਰ ਗਏ ਹਾਂ ਤੇ ਅੰਦਰ ਇੱਕੋ ਹੀ ਗੱਲ ਚੱਲ ਰਹੀ ਸੀ ਕਿ ਬਿਨਾਂ ਗੁਰੂ ਦੇ ਤੇ ਭਗਤੀ ਨਹੀਂ ਹੋ ਸਕਦੀ। ਮਾਂ ਨੇ ਬੇਟਾ ਪਿਆਰ ਕੀਤਾ ਹੈ, ਬਾਲ ਜੁੜ ਗਏ ਸੀ ਤੇ ਮਾਂ ਨੇ ਕਿਹਾ ਲਿਆ ਪੁੱਤਰ ਤੇਰੀ ਕੰਘੀ ਕਰਦੇ ਹਾਂ। ਤੇ ਜੁੜੇ ਵਾਲਾਂ ਤੇ ਜਦੋਂ ਕੰਘੀ ਕਰਨ ਲੱਗੀ ਹੈ ਉਸ ਵੇਲੇ ਜੀਤਕਾਰ ਕਰਦੇ ਹਾਂ ਕਿ ਮੈਨੂੰ ਇਹ ਮਾਂ ਦਰਦ ਹੁੰਦਾ ਤੇ ਮਾਂ ਨੇ ਰਹੀ ਸਹੀ ਕਸਰ ਵੀ ਪੂਰੀ ਕਰ ਦਿੱਤੀ। ਮਾਂ ਕਹਿਣ ਲੱਗੀ ਬੇਟਾ ਤੇਰਾ ਧਿਆਨ ਧਰ ਕੇ ਦੇਖ ਕਿ ਜਿਸ ਵੇਲੇ ਜੰਗਲ ਦੇ ਵਿਚ ਉਹ ਪੱਤਿਆਂ ਨੂੰ ਤੋੜਦਾ ਸੀ ਆਪਣੇ ਗੁਜ਼ਾਰੇ ਵਾਸਤੇ, ਕਿਆ ਉਹਨਾਂ ਨੂੰ ਦਰਦ ਨਹੀਂ ਸੀ ਹੁੰਦਾ? ਕਿਆ ਉਹਨਾਂ ਦੇ ਵਿਚ ਜੀਵਾਤਮਾ ਨਹੀਂ ਸੀ? ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ 84 ਲੱਖ ਜਾਮੇ ਦੇ ਅੰਦਰ ਬਨਸਪਤੀ ਵੀ ਜੋ ਹੈ ਇੱਕ ਜਾਮਾ ਹੈ। ਪਹਿਲੀ ਜੂਨ ਬਨਸਪਤੀ ਦੀ ਹੈ, ਇਹ ਲੱਖ ਕਿਸਮ ਦੀ ਬਨਸਪਤੀ ਜੋ ਹੈ ਇਹ ਰੂਪ ਲੈ ਕਰਕੇ ਆਉਂਦੀ ਹੈ। ਇਹ ਹਿਸਾਬ ਲਗਾ ਲਓ ਕਿ ਕਿਤਨੇ ਮੁਸ਼ਕਲਾਂ ਦੇ ਬਾਅਦ ਇਹ ਮਨੁੱਖੀ ਦੇਹ ਪ੍ਰਾਪਤ ਹੁੰਦੀ ਹੈ। ਉਸ ਵੇਲੇ ਉਹਨਾਂ ਨੂੰ ਆਪਣੇ ਆਪ ਦੇ ਉੱਤੇ ਬੜਾ ਸ਼ਰਮ ਜਿਹਾ ਮਹਿਸੂਸ ਕੀਤਾ ਵੀ ਇਹ ਦੱਸੋ ਕਿ 12 ਸਾਲ ਰਹਿਣ ਦੇ ਬਾਅਦ ਹੀ ਮੈਂ ਕੀ ਖੱਟਿਆ, ਅਪਰਾਧੀ ਬਣਿਆ, ਇਹਨਾਂ ਜੀਵਾਤਮਾ ਨੂੰ ਮੈਂ ਮਾਰ ਮਾਰ ਕੇ ਖਾਂਦਾ ਰਿਹਾ ਤੇ ਕਿਸ ਤਰੀਕੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਸਕਦਾ? ਹੁਣ ਮਾਈ ਦੇ ਵਚਨ, ਮਾਤਾ ਦੇ ਵਚਨ ਦਿਮਾਗ ਦੇ ਵਿਚ ਘੁੰਮ ਰਿਹਾ। ਉਸ ਨੇ ਫਿਰ ਵਿਚਾਰ ਕੀਤਾ, 5-7 ਸਾਲ ਇਹਨਾਂ ਨੇ ਫਿਰ ਜੰਗਲ ਵਿਚ ਕੱਢੇ ਨੇ ਪਰ ਉਸ ਨੇ ਫਿਰ ਉਹਨਾਂ ਨੇ ਕਿਸੇ ਪੇੜ ਨੂੰ ਪੱਤਾ ਤੋੜ ਕਰਕੇ ਨਹੀਂ ਖਾਂਦਾ, ਟਪਕਿਆ ਫਲ ਹੀ ਖਾਂਦਾ ਹੈ ਜਾਂ ਭੁੱਖੇ ਵਿਆਸੇ ਰਹੇ ਨੇ, ਪਰ ਅੰਦਰ ਦੇ ਵਿਚ ਉਹ ਤੜਫ ਸੀ ਕਿ ਬਿਨਾਂ ਗੁਰੂ ਦੇ ਭਗਤੀ ਨਹੀਂ ਹੋ ਸਕਦੀ। ਉਸ ਸੰਗਤ ਜੀ ਉਹਨਾਂ ਦਾ ਉਹ ਉਪਰਾਲਾ ਜੋ ਸੀ ਉਹ ਉਦਮ ਸਿੰਘ ਸੀ, ਯਾਨੀ ਕਿ ਉਹਨਾਂ ਨੇ ਆਲਸ ਨੂੰ ਤਿਆਗ ਕਰਕੇ ਜੋ ਉਦਮ ਕੀਤੇ ਸਨ ਉਹ ਸਾਰਥਕ ਹੁੰਦੇ ਗਏ ਨੇ ਤੇ ਜੋ ਗੁਰੂ ਇਸ ਜਗਾਤਮਾ ਨੂੰ ਲੈਣ ਵਾਸਤੇ ਜਗਤ ਵਿਚ ਆਏ ਸਨ ਉਹ ਅਜਮੇਰ ਬੈਠੇ ਸਨ। ਔਰ ਇਹ ਸਾਰਾ ਉਪਰਾਲਾ ਜੋ ਮਾਈ ਦਾ ਉਪਰਾਲਾ ਸੀ ਉਹ ਉਹਨਾਂ ਦਾ ਹੀ ਕੋਤਕ ਰਚਿਆ ਆਇਆ ਸੀ, ਕਿਉਂਕਿ ਜਿਸ ਵੇਲੇ ਮਾਈ ਨੇ ਵਚਨ ਖਤਮ ਕੀਤੇ ਨੇ ਉਸ ਤੋਂ ਬਾਅਦ ਨਾ ਮਾਈ ਸੀ ਤੇ ਨਾ ਉਹ ਡੋਲ ਸੀ ਨਾ ਕੋਈ ਉਠੂ ਸੀ। ਉਸੀ ਵੇਲੇ ਉਹਨਾਂ ਨੂੰ ਸਮਝ ਆ ਗਈ ਸੀ ਕਿ ਇਹ ਪਰਮਾਤਮਾ ਦੀ ਤਰਫੋਂ ਕੀਤਾ ਗਿਆ ਕੋਈ ਕੁਦਰਤ ਹੈ। ਇਸ ਤੋਂ ਨਿਸ਼ਚਿਤ ਹੋ ਜਾਂਦਾ ਹੈ ਕਿ ਅਸੀਂ ਸਾਰਿਆਂ ਨੇ ਹੀ ਸੱਚਖੰਡ ਜਾਣਾ ਹੈ, ਪਰ ਕਿਸ ਵੇਲੇ ਜਾਣਾ ਹੈ? ਜਿਸ ਵੇਲੇ ਸਾਡੀ ਤੜਫ ਪੂਰੀ ਹੋ ਜਾਏ। ਇਹ ਤੜਫ ਸਾਡੇ ਉੱਤੇ ਡਿਪੈਂਡ ਕਰਦੀ ਹੈ ਕਿ ਅਸੀਂ ਕਿਤਨੀ ਜਲਦੀ ਇਹ ਤੜਫ ਨੂੰ ਪੈਦਾ ਕਰਦੇ ਹਾਂ। ਅਸੀਂ ਜਿੱਥੇ ਅੱਖ ਬੰਦ ਕਰਕੇ ਇਹ ਸੋਚ ਕਰਕੇ ਬੈਠੇ ਹਾਂ ਕਿ ਅਸੀਂ ਤੇ ਸਤਿਗੁਰੂ ਕੋਲ ਚਲੇ ਗਏ ਹਾਂ, ਅਸੀਂ ਨਾਮ ਲੈ ਲਿਆ ਹੈ, ਅਸੀਂ ਆਵਾਗਮਨ ਤੋਂ ਮੁਕਤ ਹੋ ਗਏ ਹਾਂ, ਇਹ ਬੜੀ ਸੂਕਸ਼ਮ ਜਾਂਚ ਹੈ ਸਾਡੀ, ਬਹੁਤ ਹੀ ਸੂਕਸ਼ਮ, ਜਿਹੜੀ ਬੜੇ ਪਿਆਰ ਦੇ ਨਾਲ ਭਰਮ ਦੇ ਵੀ ਸਾਨੂੰ ਰੱਖ ਕਰਕੇ ਰੱਖੀ। ਅਗਰ ਇਤਨੇ ਸਾਲ ਉਦਮ ਕਰਨ ਦੇ ਬਾਅਦ ਵੀ ਕੁਛ ਪ੍ਰਾਪਤ ਨਹੀਂ ਹੋਇਆ ਤੇ ਕਿਆ ਅਸੀਂ ਚੁੱਪ ਕਰਕੇ 2-4 ਸ਼ਬਦਾਂ ਨੂੰ ਰੱਟ ਕਰਕੇ ਕਿਆ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਵਾਂਗੇ? ਇਸ ਤੋਂ ਵੱਡੀ ਸੂਕਸ਼ਮ ਚਾਲ ਉਸ ਮਨ ਦੀ ਹੋਰ ਕਿਹੜੀ ਹੋਈ? ਇਹਨਾਂ ਭਰਮਾਂ ਚੋਂ ਕੱਢਣ ਵਾਸਤੇ ਹੀ ਸਤਿਗੁਰੂ ਉਪਦੇਸ਼ ਕਰਦੇ। ਸਤਸੰਗ ਦਾ ਭਾਵ ਹੀ ਇਹ ਹੈ ਕਿ ਇਹਨਾਂ ਭਰਮਾਂ ਦੇ ਵਿੱਚੋਂ ਨਿਕਲਣਾ ਔਰ ਐਸੇ ਉਦਮ ਕਰਨੇ ਜਿਹੜੇ ਜੀਵਾਤਮਾ ਨੂੰ ਇਸ ਬੰਧਨ ਚੋਂ ਕੱਢ ਸਕਣ। ਇਸ ਲਈ ਉਹ ਤੜਫ ਜੋ ਹੈ ਪੂਰੇ ਮੁਕਾਮ ਤੇ ਪਹੁੰਚ ਗਈ ਹੈ, ਪ੍ਰਮਾਣ ਜਾਰੀ ਹੋ ਚੁੱਕਾ ਸੀਗਾ, ਤੋ ਤਾਂ ਹੀ ਗੁਰੂ ਸਾਹਿਬਾਂ ਨੇ ਇਹ ਉਪਰਾਲਾ ਕਰਕੇ ਤੇ ਆਪਣੀ ਉਸ ਜੀਵਾਤਮਾ ਨੂੰ ਆਪਣੇ ਕੋਲ ਖਿੱਚ ਲਿਆ। ਸਾਰੇ ਸੰਤਾਂ ਦੇ ਇਤਿਹਾਸ ਨੂੰ ਪੜ੍ਹ ਕਰਕੇ ਦੇਖ ਲਿਆ, ਕਦੇ ਵੀ ਕਿਸੇ ਵੀ ਸ਼ਿਸ਼ ਨੇ ਆਪਣੇ ਗੁਰੂ ਨੂੰ ਨਹੀਂ ਲੱਭਿਆ। ਔਰ ਅਸੀਂ ਤੇ ਇਹ ਹੰਕਾਰ ਕਰੀ ਬੈਠੇ ਹਾਂ ਅਸੀਂ ਸਤਿਗੁਰੂ ਧਾਰ ਰਹੇ ਹਾਂ, ਇਹ ਕਦੇ ਹੋ ਹੀ ਨਹੀਂ ਸਕਦਾ। ਇਹ ਕਦੇ ਹੀ ਹੋਏਗਾ ਜਦੋਂ ਸਤਿਗੁਰੂ ਆਪ ਜਾਣਦੇ ਔਰ ਆਪ ਉਹ ਤਦ ਜਾਂਦੇ ਨੇ ਜਦੋਂ ਜੀਵਾਤਮਾ ਦੀ ਤੜਫ ਪੂਰੀ ਹੋ ਜਾਂਦੀ। ਵਾਰ ਵਾਰ ਇਸ ਸ਼ਬਦ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਤਾਂ ਕਿ ਅਸੀਂ ਇਸ ਦੇ ਉੱਪਰ ਵਿਚਾਰ ਕਰੀਏ, ਇਸ ਆਲਸ ਨੂੰ ਤਿਆਗੀਏ। ਜਿੱਥੇ ਬਾਹਰੀ ਆਲਸ ਇਹ ਸਰੀਰ ਦਾ ਹੈ, ਸਰੀਰ ਕੀ ਕਰਦਾ ਹੈ? ਪਹਿਲੇ ਬਚਪਨ ਹੈ, ਫਿਰ ਪੜ੍ਹਾਈ ਲਿਖਾਈ ਹੈ, ਫਿਰ ਜਿੰਮੇਦਾਰੀਆਂ ਨੇ, ਫਿਰ ਭੋਗ ਵਿਲਾਸ ਹੈ, ਫਿਰ ਹੋਰ ਜਿੰਮੇਦਾਰੀਆਂ ਨੇ, ਫਿਰ ਅਖੀਰ ਕੀ ਹੈ? ਬਾਣੀ ਵਿਚ ਭਾਈ ਸਾਹਿਬ ਨੇ ਸਪਸ਼ਟ ਕਰ ਦਿੱਤਾ ਹੈ ਕਿ ਦੇਹ ਕੰਬਣ ਲੱਗ ਗਏ। ਸਾਹ ਸਕਣ ਲਈ ਮਨੁੱਖਾ ਜਨਮ ਕੈਸਾ ਕੀਮਤੀ ਸੀ, 84 ਲੱਖ ਦੇ ਬਾਅਦ ਮਿਲਿਆ ਸੀ ਸਾਨੂੰ ਵੀ ਮਨੁੱਖਾ, ਗੋਬਿੰਦ ਮਿਲਣ ਕੀ ਤੇਰੀ ਮਿਲਿਆ, ਉਹ ਅਸੀਂ ਕਿੱਥੇ ਗਵਾ ਲਈ? ਭੋਗਾਂ ਵਿਲਾਸਾਂ ਦੇ ਵਿੱਚ ਜੋ ਦੇਹ ਕੰਮ ਰਹੀ ਹੈ, ਅਸੀਂ ਇਸ ਦੇਹ ਤੋਂ ਕੰਮ ਲੈ ਸਕਦੇ ਹਾਂ, ਉਸ ਲਈ ਭਜਨ ਕਰ ਸਕਦੇ ਹਾਂ ਜਿਹੜਾ ਵਿਚਾਰ ਕਰਕੇ ਦੇਖ। ਜਿਸ ਵੇਲੇ ਤਾਕਤ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ੀ ਸੀ ਭਜਨ ਕਰਨ ਦੀ, ਉਸ ਲਈ ਅਸੀਂ ਦਬਾ ਕੇ ਜੋ ਹੈ ਨੇ ਭੋਗ ਵਿਲਾਸ ਕੀਤੇ, ਔਰ ਹੁਣ ਸਿਰਫ ਅਸੀਂ ਹੱਥ ਮਾਰ ਸਕਦੇ ਹਾਂ, ਅਗਲੇ ਜਨਮ ਵਾਸਤੇ ਫਰਿਆਦ ਕਰ ਸਕਦੇ ਹਾਂ। ਉਹ ਫਰਿਆਦ ਵੀ ਤਾਂ ਹੀ ਪੂਰੀ ਹੋਏਗੀ ਜੇ ਉਸ ਦੇ ਮੁਤਲਕ ਕੀਤਾ ਗਿਆ ਕੋਈ ਸ਼ੁਭ ਕਰਮ ਹੋਵੇਗਾ। ਜੋ ਸ਼ੁਭ ਕਰਮ ਨਹੀਂ ਕੀਤਾ ਗਿਆ ਹੋਵੇਗਾ ਤੇ ਜੈਸੀ ਇੱਛਾ ਕਾਮਨਾ ਰੱਖੀ ਹੈ ਵੈਸੇ ਹੀ ਚਾਰ ਪਾਇਆ ਔਰ ਪੁਰਸ਼ ਜਾਂ ਦੋ ਪੰਖ ਲੈ ਕਰਕੇ ਅਸੀਂ ਦੇਖੋ, ਪਹਿਲਾਂ ਦੀ ਤਰਫ਼ ਕਦੀ ਨਜ਼ਰ ਮਾਰ ਕਰਕੇ ਦੇਖੋ ਕੀ ਹਾਲਤ ਹੁੰਦੀ। ਵਿਚਾਰੇ ਥੱਕ ਜਾਂਦੇ ਨੇ, ਖੇਤਾਂ ਵਿਚ ਬਹਿ ਜਾਂਦੇ ਨੇ, ਤੇ ਜਿਸ ਨੁਕੀਲੇ ਔਜਾਰ ਦੇ ਨਾਲ ਮਿੱਟੀ ਪੱਟੀ ਜਾਂਦੀ ਹੈ ਨਾ, ਉਹ ਔਜਾਰਾਂ ਨੂੰ ਚਬੋਝ ਹੋ ਕੇ ਉਹਨਾਂ ਨੂੰ ਫਿਰ ਖੜਾ ਕਰ ਦਿੱਤਾ ਜਾਂਦਾ ਹੈ ਔਰ ਫਿਰ ਲਾ ਦਿੱਤਾ ਜਾਂਦਾ ਜੋਤਣ ਵਾਸਤੇ। ਕਿਉਂ? ਕਿਉਂਕਿ ਕੱਲ ਪਾਣੀ ਦੀ ਵਾਰੀ ਹੈ, ਕੱਲ ਪਾਣੀ ਅਸੀਂ ਲਾਉਣਾ ਹੈ। ਜੇ ਖੇਤ ਜੁਟਿਆ ਵੀ ਹੋਏਗਾ ਤੇ ਪਾਣੀ ਕਿਸ ਨੂੰ ਲਾਵਾਂਗੇ? ਪਹਿਲਾਂ ਦੀ ਇਸ ਥਕਾਵਟ ਤਰਫ ਪਰ ਕਿਸੇ ਦਾ ਧਿਆਨ ਤੇ ਇਹ ਸਾਰੇ ਜਾਮੇ ਸਾਧ ਸੰਗਤ ਸਾਡੇ ਵਾਸਤੇ ਹੀ ਬਣੇ ਨੇ। ਸਾਡੇ ਵਿਚੋਂ ਕੋਈ ਬਿਰਲੀ ਭਾਗਾ ਵਾਲੀ ਜੀਵਾਤਮਾ ਹੈ ਜਿਹੜੀ ਸਤਿਗੁਰ ਦੇ ਉਪਦੇਸ਼ਾਂ ਨੂੰ, ਸਤਿਗੁਰ ਪਰਮਾਤਮਾ ਦਾ ਉਪਦੇਸ਼ ਜਾਣ ਕਰਕੇ ਅਮਲ ਕਰਦੀ? ਨਹੀਂ ਤਾਂ ਅਸੀਂ ਸਾਰੇ ਮਨ ਦੀਆਂ ਚਾਲਾਂ ਵਿਚ ਫਸੇ। ਜਿਸ ਵੇਲੇ ਬਾਬਾ ਜੀ ਅਖੀਰ ਸਤਿਗੁਰ ਦੀ ਚਰਨੀ ਲੱਗੇ ਨੇ ਤਾਂ ਮਨ ਤਨ ਵਚਨ ਔਰ ਕਰਮ ਦੇ ਨਾਲ ਸ਼ਰਨ ਹੁੰਦੀ ਹੈ। ਇਹ ਪੰਜ ਸ਼ਬਦੀ ਜੋਤ ਬਹੁਤ ਜ਼ਰੂਰੀ ਹੈ। ਸਿਰਫ ਦੌੜ ਕਰਕੇ ਸਤਿਗੁਰ ਪਾਸ ਚਲੇ ਜਾਣਾ, ਅਗਰ ਸਤਿਗੁਰ ਦੇ ਦਰਸ਼ਨਾਂ ਦੇ ਨਾਲ ਹੀ ਸਿਰਫ ਮੁਕਤੀ ਹੈ ਤੇ ਇਸ ਭਰਮ ਚੋਂ ਵੀ ਨਿਕਲ ਜਾਣਾ। ਗੁਰੂ ਸਾਹਿਬਾਂ ਨੂੰ ਇਤਨਾ ਉਪਰਾਲਾ ਕਰਨ ਦੀ ਕੀ ਲੋੜ ਹੈ? ਸੱਚਖੰਡ ਬੈਠੇ ਹੀ ਸਭ ਕੁਝ ਕਰ ਸਕਦੇ ਨੇ। ਉਸ ਦੇ ਬਾਅਦ ਵੀ ਅਗਰ ਇਸ ਲੋਕ ਵਿਚ ਆਏ ਨੇ ਤੇ ਅਸੀਂ ਇੱਕੋ ਹੀ ਫਰਿਆਦ ਕਰ ਸਕਦੇ ਹਾਂ, ਇੱਕ ਡੋਲਾ ਤਿਆਰ ਕਰਕੇ ਸਤਿਗੁਰਾਂ ਨੂੰ ਉਹਦੇ ਵਿਚ ਬਿਠਾ ਕਰਕੇ ਇਸ ਸੰਸਾਰ ਦਾ ਚੱਕਰ ਕਟਵਾ ਦਿੰਦੇ ਹਾਂ। ਕੋਈ ਸਤਿਗੁਰਾਂ ਦੇ ਦਰਸ਼ਨ ਕਰਨੇ ਚਾਹਵੇ ਜਾਂ ਨਾ ਚਾਹਵੇ, ਜਿਸ ਨੇ ਵੀ ਉਸ ਪਾਲਕੀ ਨੂੰ ਸਤਿਗੁਰਾਂ ਨੂੰ ਦਰਸ਼ਨ ਕਰ ਲਏ, ਉਹ ਸਾਰੇ ਹੀ ਸੱਚਖੰਡ ਚਲੇ ਗਏ ਜਾਂ ਫਿਰ ਚਲੇ ਗਏ? ਕਿਉਂ? ਕਿਉਂਕਿ ਦਰਸ਼ਨ ਕਰ ਲਏ। ਮਜ਼ਬੂਤ ਇਤਨਾ ਆਸਾਨ ਨਹੀਂ ਹੈ, ਇਹ ਸਾਰੇ ਮਨ ਦੀ ਬੜੀ ਸੂਚਨ ਚਾਹੀਦੀ ਹੈ। ਜਿਸ ਲਈ ਉਹ ਦਰਸ਼ਨ ਦੇਣ ਆਉਂਦੇ ਨੇ ਡੰਕੇ ਦੀ ਚੋਟ ਤੇ ਆਉਂਦੇ ਨੇ, ਔਰ ਉਸ ਲਈ ਦਰਸ਼ਨ ਕਰਨ ਦਾ ਹੀ ਕੀਤਾ ਹੈ, ਔਰ ਉਹ ਵੀ ਇੱਕ ਲਾਭ ਇੱਕ ਸੀਮਾ ਰੱਖਦਾ ਹੈ। ਉਸ ਦੇ ਬਾਅਦ ਵਾਰ ਵਾਰ ਅਗਰ ਸਤਸੰਗ ਕੀਤੇ ਜਾਂਦੇ ਨੇ, ਸੰਤਾਂ ਨੂੰ ਸੋਲੀ ਤੇ ਚੜ੍ਹਨ ਦੀ ਕਿਹੜੀ ਲੋੜ ਹੈ? ਆਪਣੇ ਆਪ ਨੂੰ ਜਿੰਦੇ ਬੁਲਵਾ ਲੈਣ ਦੀ ਕਿਹੜੀ ਲੋੜ ਹੈ? ਆਪਣੇ ਨਿੱਕੇ ਨਿੱਕੇ ਬੱਚਿਆਂ ਨੂੰ ਜਿੰਦਿਆਂ ਇੰਨੀਆਂ ਚੁਰਮਾ ਦੇਣ ਦੀ ਕਿਹੜੀ ਲੋੜ ਹੈ? ਕਿਆ ਕੋਈ ਉਹਨਾਂ ਨੇ ਆਪਣੇ ਰਾਜਵਟ ਪੱਕੇ ਕਰਨੇ? ਸਿਰਫ ਇਸੀ ਵਾਸਤੇ ਉਹ ਇਸ ਲੋਕ ਵਿਚ ਆਉਂਦੇ ਨੇ ਕਿ ਸਾਡੇ ਕੋਲੋਂ ਉਦਮ ਕਰਵਾ ਸਕਣ, ਆਲਸ ਨੂੰ ਤਿਆਰ ਕਰਕੇ। ਔਰ ਅਸੀਂ ਹਾਂ ਕਿ ਮਨ ਦੀਆਂ ਇਹਨਾਂ ਚੂਚਮ ਚਾਲਾਂ ਦੇ ਵਿਚ ਫਸ ਜਾਂਦੇ ਹਾਂ ਔਰ ਬਾਹਰ ਦੇ ਬਾਹਰ ਹੀ ਰਹਿ ਜਾਂਦੇ ਹਾਂ। ਯਾਨੀ ਕਿ ਪੂਰਨ ਸਤਿਗੁਰ ਦੇ ਕੋਲ ਜਾ ਕਰਕੇ ਵੀ, ਸ਼ਬਦ ਲੈ ਕਰਕੇ ਵੀ, ਉਪਦੇਸ਼ ਸੁਣ ਕਰਕੇ ਵੀ ਉਸਦੇ ਉੱਪਰ ਅਮਲ ਨਹੀਂ ਕਰਦੇ। ਅਮਲ ਨਾ ਕਰਨਾ ਹੀ ਰੂਹਾਨੀਅਤ ਦਾ ਆਲਸ ਹੈ। ਸੋ ਬਾਬਾ ਜੀ ਜਦੋਂ ਗੁਰੂ ਦੇ ਚਰਨੀ ਲੱਗੇ ਹਨ ਤੇ ਉਹਨਾਂ ਨੂੰ ਗੁਰੂ ਸਾਹਿਬਾਂ ਨੂੰ ਸਵੇਰੇ ਸ਼ਾਮ ਨਵਾਹਣ ਦੀ ਜੋ ਸੇਵਾ ਬਖਸ਼ੀ ਗਈ ਸੀ, ਉਸਦੇ ਵਿਚ ਵੀ ਗੁਰੂ ਸਾਹਿਬਾਂ ਦਾ ਜੋ ਹੈ ਦਿਨ ਰਾਤ ਤਨ ਮਨ ਧਨ ਦੇ ਨਾਲ ਵਚਨ ਔਰ ਕਰਮ ਦੇ ਨਾਲ ਗੁਰੂ ਸਾਹਿਬਾਂ ਨੇ ਉਹਨਾਂ ਦੀ ਸੇਵਾ ਕੀਤੀ ਹੈ। ਪਰ ਅਖੀਰ ਗੁਰੂ ਸਾਹਿਬਾਂ ਨੇ ਜਿਸ ਨੇ ਦੇਖਿਆ ਹੈ ਭਾਈ ਇਹ ਆਤਮਾ ਦੀ ਸਫਾਈ ਹੋ ਗਈ ਹੈ, ਇਸ ਨੂੰ ਪਰਤ ਕਰ ਦੇਣਾ ਹੈ, ਉਸ ਲਈ ਫਿਰ ਉਹਨਾਂ ਨੇ ਇੱਕ ਪ੍ਰੋਜੈਕਟ ਰਚਾਇਆ ਹੈ ਜਿਸ ਨੂੰ ਕਿ ਕੋਈ ਬਿਰਲਾ ਭਾਗਾ ਵਾਲਾ ਚਾਹ ਕਰਕੇ ਵੀ ਉਸ ਕੋਤਕ ਤੋਂ ਬਾਹਰ ਨਹੀਂ ਜਾ ਸਕਦਾ। ਭਾਈ ਗੁਰਦਾਸ ਜੀ ਦੀ ਬਾਣੀ ਜੋ ਹੈ ਪੜ੍ਹ ਕਰਕੇ ਲੇਖ ਦਿਖਾਰੇ ਸਨ, ਉਹ ਚਾਰ ਪੰਜ ਸਤਿਗੁਰਾਂ ਦੇ ਕੋਲ ਰਹਿ ਕਰਕੇ ਉਹਨਾਂ ਨੇ ਇਸ ਗਿਆਨ ਨੂੰ ਪ੍ਰਾਪਤ ਕੀਤਾ ਸੀ। ਪਰ ਉਸ ਸਾਰਿਆਂ ਦੇ ਬਾਵਜੂਦ ਉਹ ਜਿਸ ਲਈ ਇਹ ਉਪਕਰਮ ਕੀਤਾ ਗਿਆ ਤੇ ਉਹ ਫੇਲ ਹੋ ਗਏ ਸੀ। ਉਹ ਕਿੱਥੇ ਕਾਬੁਲ ਤੇ ਕਿੱਥੇ ਕਾਸ਼ੀ? ਕਾਸ਼ੀ ਜਾ ਕਰਕੇ ਮੂੰਹ ਛੁਪਾਇਆ ਸੀ ਔਰ ਕਈ ਵਰੇ ਆਪ ਤੇ ਮੂੰਹ ਛੁਪਾ ਕਰਕੇ ਉੱਥੇ ਭਜਨ ਕਰਦੇ ਰਹੇ, ਤੜਫਦੇ ਰਹੇ ਨੇ। ਉਹ ਤੜਫ ਜਿਹੜੀ ਕਿ ਦੁਰ ਮੁਕਾਮ ਨੂੰ ਜਾਣ ਦਾ ਹੱਕਦਾਰ ਬਣਾਉਂਦੀ ਹੈ, ਇਤਨੇ ਸਾਲ ਸੇਵਾ ਕਰਨ ਦੇ ਬਾਅਦ ਵੀ ਪ੍ਰਾਪਤ ਨਹੀਂ ਸੀ ਕਰ ਸਕੇ, ਜਿਹੜੀ ਕਿ ਉਸ ਉਪਕਰਮ ਦੇ ਨਾਲ ਉਹਨਾਂ ਨੂੰ ਪ੍ਰਾਪਤ ਹੋਈ, ਜਿਹੜੀ ਕਿ ਗੁਰੂ ਸਾਹਿਬਾਂ ਨੇ ਉਪਰਾਲਾ ਕਰਕੇ ਉਹਨਾਂ ਨੂੰ ਕੋਲੇ ਲੈਣ ਵਾਸਤੇ ਕੀਤਾ ਸੀ। ਉਹ ਤੜਫ ਜਿਹੜੀ ਹੈ ਕਾਸ਼ੀ ਜਾ ਕਰਕੇ ਦਿਨ ਰਾਤ ਤੜਫਦੇ ਰਹੇ, ਤਦ ਜਾ ਕਰਕੇ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਉਸ ਪਰਮ ਫਲ ਦੀ ਜੋ ਹੈ ਬਖਸ਼ਿਸ਼ ਕੀਤੀ ਸੀ, ਜਿਹਨੂੰ ਅਸੀਂ ਅੱਖ ਬੰਦ ਕਰਕੇ ਦੋ ਢਾਈ ਘੰਟਿਆਂ ਪ੍ਰਾਪਤ ਕਰਨਾ ਚਾਹੁੰਦੇ ਹਾਂ। ਸੋ ਇਹ ਖਤਮ ਹੈ ਇਸ ਪਰਮ ਦੇ ਵਿੱਚ। ਮਾਤਾ ਜੀ ਦੀ ਇਸ ਵੇਲੇ ਪ੍ਰੀਖਿਆ ਕੀਤੀ ਗਈ ਹੈ। ਉਸ ਵੇਲੇ ਕੀ ਸੀ ਕਿ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਹੈ, ਉਸ ਜ਼ਮਾਨੇ ਦੇ ਵਿਚ ਅੱਗ ਜੋ ਹੈ ਛੁਪਾ ਕਰਕੇ ਯਾਨੀ ਕਿ ਇਕ ਪਾਸੇ ਰੱਖਣੀ ਪੈਂਦੀ ਸੀ, ਮਾਚਿਸ ਵਗੈਰਾ ਨਹੀਂ ਸੀ, ਪਰ ਇਹਨਾਂ ਨੂੰ ਸੇਵਾ ਸੀ ਕਿ ਸਵੇਰੇ ਗਰਮ ਪਾਣੀ ਕਰਕੇ ਆਪਣੇ ਸਤਿਗੁਰੂ ਨੂੰ ਨਵਾਉਣਾ ਹੁੰਦਾ ਸੀ। ਤੇ ਸਾਰਾ ਦਿਨ ਬਾਰਿਸ਼ ਹੁੰਦੀ ਰਹੀ, ਸ਼ਾਮ ਹੋ ਗਈ, ਇਹਨਾਂ ਵਿਚਾਰ ਕੀਤਾ ਭਾਈ ਅੱਗ ਵੀ ਬੁੱਝ ਗਈ ਹੈ, ਪਰ ਐਸੀ ਭਿਆਨਕ ਬਾਰਿਸ਼ ਹੋ ਰਹੀ ਹੈ ਤੇ ਸਵੇਰੇ ਕਿਸ ਤਰੀਕੇ ਦੇ ਨਾਲ ਅਸੀਂ ਗੁਰੂ ਸਾਹਿਬਾਂ ਨੂੰ ਇਸ਼ਨਾਨ ਕਰਾਵਾਂਗੇ। ਬਾਹਰ ਇਤਨੀ ਚਿਚਕੜ ਸੀ, ਉਹ ਪਿੱਚੜ ਸੀ, ਇਹਨਾਂ ਨੇ ਪਰਵਾਹ ਨਾ ਕੀਤੀ ਬਾਰਿਸ਼ ਦੀ, ਪਰ ਜਿਸ ਵੇਲੇ ਲੱਭਦੀ ਹੋਈ ਅੱਗ ਦੇ ਨੇ ਕਿੱਥੇ ਇਹਨਾਂ ਨੂੰ ਅੱਗ ਨਾ ਮਿਲੀ, ਇੱਕ ਰਿਸ਼ਿਆ ਦੇ ਕੋਠੇ ਤੇ ਇਹਨਾਂ ਨੂੰ ਅੱਗ ਨਜ਼ਰ ਆਈ। ਉੱਥੇ ਰਿਸ਼ਿਆ ਨੇ ਆਪਣੇ ਭਾਵ ਜਟਾਏ ਨੇ, ਔਰ ਇਹ ਆਪਣੇ ਸਤਿਗੁਰਾਂ ਦੇ ਵਿਚ ਲੀਨ ਸਨ, ਪਲ ਪਲ ਹਰ ਕਲੀ ਆਪਣੇ ਸਤਿਗੁਰ ਦਾ ਧਿਆਨ ਸੀ ਕਿ ਕਿਤੇ ਇਹ ਨਾ ਹੋ ਜਾਏ ਕਿ ਸਵੇਰੇ ਸਤਿਗੁਰਾਂ ਦੇ ਅੱਗੇ ਮੈਨੂੰ ਸ਼ਰਮਿੰਦਾ ਹੋਣਾ ਪਵੇ। ਹੁਣ ਅਸੀਂ ਕੀ ਕਰਦੇ ਹਾਂ, ਪਲ ਪਲ ਮਨ ਦਾ ਹੁਕਮ ਮੰਨਦੇ ਹਾਂ, ਕਦੀ ਇਸ ਸ਼ਰਮ ਦੀ ਤਾਂ ਗੱਲ ਅਸੀਂ ਧਿਆਨ ਕੀਤੀ ਹੀ ਨਹੀਂ ਕਿ ਜਿਹੜੇ ਸਤਿਗੁਰ ਦੇ ਸਾਹਮਣੇ ਜਾਵਾਂਗੇ ਤੇ ਕਿਆ ਸਾਨੂੰ ਸ਼ਰਮ ਨਹੀਂ ਆਏਗੀ ਕਿ ਸਤਿਗੁਰਾਂ ਨੇ ਕੀ ਉਪਦੇਸ਼ ਕੀਤਾ ਸੀ ਔਰ ਅਸੀਂ ਕਿਹੜਾ ਕਰਮ ਕਰਕੇ ਉਹਨਾਂ ਦੇ ਸਾਹਮਣੇ ਜਾ ਰਹੇ ਹਾਂ। ਅਸੀਂ ਇਹ ਸੋਚ ਲੈਂਦੇ ਹਾਂ, ਜਾਣ ਲੈਂਦੇ ਹਾਂ ਕਿ ਸਤਿਗੁਰਾਂ ਤੋਂ ਪਤਾ ਹੀ ਨਹੀਂ, ਉਹ ਤਾਂ ਆਪਣੇ ਡੇਰੇ ਚ ਬੈਠੇ ਨੇ, ਉਹ ਤਾਂ ਕਿਸੇ ਹੋਰ ਜਗ੍ਹਾ ਸਤਸੰਗ ਕਰ ਰਹੇ ਨੇ, ਉਹਨਾਂ ਨੂੰ ਕੀ ਪਤਾ ਕਿ ਮੈਂ ਕਿਹੜਾ ਕਰਮ ਕਰ ਰਹੇ ਹਾਂ। ਪਰ ਇਹ ਭਾਵ ਜਿਹੜਾ ਹੈ ਇਹ ਮਨ ਦਾ ਖੜਾ ਕੀਤਾ, ਮਨ ਕੀ ਇਹ ਚਾਹ ਹੈ, ਪਰ ਗੁਰੂ ਸਾਹਿਬਾਂ ਦੀ ਰਹਿਮਤ ਸੀ ਬਾਬਾ ਜੀ ਉੱਪਰ, ਜਨਮ ਤੋਂ ਹੀ ਜੋ ਸਨ ਇਹਨਾਂ ਦੇ ਉਹ ਕਰਮ ਬਣੇ ਹੋਏ ਸਨ, ਉਹਦੇ ਹਿਸਾਬ ਨਾਲ ਇਹਨਾਂ ਦਾ ਉਹ ਧਿਆਨ ਆਪਣੇ ਸਤਿਗੁਰੂ ਦੇ ਵਿੱਚ ਨਹੀਂ ਸੀ। ਉਸ ਲਈ ਇਹਨਾਂ ਨੇ ਕਿਹਾ, ਹੇ ਮਾਤਾ ਮੈਂ ਆਪਣੇ ਸਤਿਗੁਰੂ ਨੂੰ ਸਵੇਰੇ ਦਰ ਸਨਾਨ ਕਰਾਉਣਾ ਹੈ, ਅੱਗ ਨਹੀਂ ਹੈਗੀ, ਮੈਨੂੰ ਅੱਗ ਦੇ, ਜੋ ਕੀਮਤ ਤੁਹਾਨੂੰ ਚਾਹੀਦੀ ਹੈ ਲੈ ਲੈ। ਉਸ ਲਈ ਜੈਸੇ ਭਾਵ ਉਸ ਰਿਸ਼ਿਆ ਨੇ ਜ਼ਾਹਿਰ ਕੀਤੇ ਨੇ ਉਹਨਾਂ ਦੀ ਤਰ੍ਹਾਂ ਇਹਨਾਂ ਦਾ ਕੋਈ ਧਿਆਨ ਨਹੀਂ ਗਿਆ। ਇਹ ਸਾਰਾ ਉਪਕਰਮ ਜੋ ਸੀ ਇਹ ਗੁਰੂ ਸਾਹਿਬਾਂ ਦਾ ਗੋਤਕ ਰੱਖਿਆ ਹੋਇਆ ਸੀ, ਇਹਨਾਂ ਦਾ ਧਿਆਨ ਆਪਣੇ ਗੁਰੂ ਚ ਰਿਹਾ ਹੈ। ਇਹ ਵੀ ਗੁਰੂ ਸਾਹਿਬਾਂ ਦੀ ਇੱਕ ਰਹਿਮਤ ਸੀ ਕਿ ਗੁਰੂ ਸਾਹਿਬਾਂ ਦੀ ਰਹਿਮਤ ਤੋਂ ਬਗੈਰ ਕਦੇ ਵੀ ਸਿੱਖ ਜੋ ਹੈ ਇਸ ਉਪਕਰਮ ਤੋਂ ਬਾਹਰ ਨਹੀਂ ਜਾ ਸਕਦਾ। ਉਸ ਲਈ ਇਹਨਾਂ ਨੇ ਕਿਹਾ ਕਿ ਜੋ ਤੁਹਾਨੂੰ ਚਾਹੀਦਾ ਹੈ ਮੇਰੇ ਕੋਲੋਂ ਮੰਗ ਲਓ। ਉਸ ਲਈ ਉਸਨੇ ਕਿਹਾ ਹੈ, ਅਗਰ ਤੂੰ ਚਾਹੁੰਦਾ ਹੈ ਇਸ ਅੱਗ ਨੂੰ ਤੇ ਆਪਣੇ ਸਰੀਰ ਦਾ ਕੋਈ ਹਿੱਸਾ ਮੈਨੂੰ ਦੇ ਦੇ, ਆਪਣੀ ਇੱਕ ਅੱਖ ਹੀ ਦੇ ਜਾ, ਤੇਰੀਆਂ ਅੱਖਾਂ ਬਹੁਤ ਸੁੰਦਰ। ਉਸ ਵੇਲੇ ਇਹਨਾਂ ਨੇ ਕਿਹਾ ਠੀਕ ਹੈ, ਤੂੰ ਆਪਣਾ ਇੱਕ ਅੱਖ ਲੈ ਲੈ ਤੇ ਮੈਨੂੰ ਇਹ ਅੱਗ ਦੇ। ਉਸ ਵੇਲੇ ਉਹ ਚਾਕੂ ਲੈ ਕਰਕੇ ਜਿਸਦੀ ਅੱਖ ਕੱਢਣ ਲੱਗੀ ਹੈ, ਉਸ ਵੇਲੇ ਗੁਰੂ ਸਾਹਿਬਾਂ ਨੇ ਗੋਤਕ ਦੇ ਕਰਿਆ ਹੈ, ਉਸ ਨੂੰ ਧੱਕਾ ਲੱਗਾ ਹੈ, ਪਰੇ ਜਾ ਪਈ ਹੈ, ਪਰ ਅੱਖ ਦੇ ਉੱਪਰ ਜ਼ਖਮ ਹੋ ਗਿਆ। ਉਸ ਵੇਲੇ ਉਸ ਨੂੰ ਸੋਚੀ ਆ ਰਹੀ ਹੈ ਕਿ ਰਸ਼ਿਆ ਦਾ ਵੀ ਉਹਨਾਂ ਨੇ ਉਦਾਰ ਕਰਨਾ ਸੀ, ਕਿਉਂਕਿ ਗੁਰੂ ਸਾਹਿਬਾਂ ਦੀ ਕਲੋਨੀ ਦੇ ਵੀ ਸੀ, ਅਸੀਂ ਤੇ ਗੁਰੂ ਸਾਹਿਬਾਂ ਦੇ ਕੋਲ ਜਾ ਕੇ ਦਰਸ਼ਨ ਦੀ ਜੋ ਹੈ ਕੀਮਤ ਚਾਹੁੰਦੇ ਹਾਂ ਜਾਂ ਜਾਣਨਾ ਚਾਹੁੰਦੇ ਹਾਂ। ਅਗਰ ਕੋਈ ਉਹਨਾਂ ਦੀ ਕਲੋਨੀ ਦੇ ਵਿਚ ਵੀ ਅਗਰ ਆ ਗਿਆ ਹੈ ਤੇ ਉਸ ਨੂੰ ਵੀ ਗੁਰੂ ਸਾਹਿਬ ਰਹਿਮਤ ਕਰਕੇ ਹੋਰ ਅੱਛੇ ਜਨਮ ਦੇ ਦਿੰਦੇ ਨੇ, ਤਾਂ ਕਿ ਉਹ ਕਰਮ ਕਰਕੇ ਉਪਰਾਲਾ ਕਰਕੇ ਆਵਾ ਗੁਰਮਤ ਤੋਂ ਮੁਕਤ ਹੋ ਸਕੇ। ਉਸ ਨੂੰ ਸੋਚੀ ਆ ਗਈ ਹੈ, ਉਸ ਨੇ ਸ਼ਵਾ ਮੰਗੀ ਹੈ, ਰਾਤ ਦੇ ਪਤੀ ਮੰਨ ਦਿੱਤੀ ਹੈ, ਔਰ ਉਹਨਾਂ ਨੇ ਮੰਗ ਲਿਆ। ਇਸ ਲਈ ਸਵੇਰੇ ਬਾਬਾ ਜੀ ਨੇ ਸਨਾਨ ਕਰਾਇਆ, ਗੁਰੂ ਸਾਹਿਬ ਜਾਣੇ ਜਾਣ ਸਨ, ਗੁਰੂ ਸਾਹਿਬਾਂ ਨੇ ਸਵਾਲ ਕੀਤਾ ਹੈ ਖਬਰ ਪਾਉਣ ਤੋਂ ਬਾਅਦ, ਬਾਬਾ ਜੀ ਨੇ ਤੁਸੀਂ ਅੱਖ ਉੱਪਰ ਪੱਟੀ ਕਿਉਂ ਬੰਦੀ ਹੋਈ ਹੈ, ਉਸ ਵੇਲੇ ਫਿਰ ਪ੍ਰੀਖਿਆ ਹੋਈ ਹੈ, ਸੱਚ ਜੋ ਹੈ ਉਹ ਬੋਲਣਾ ਨਹੀਂ ਸੀ, ਝੂਠ ਬੋਲਣ ਦਾ ਹੁਕਮ ਨਹੀਂ ਹੈ, ਹੁਣ ਦੱਸੋ ਐਸੀ ਜਗ੍ਹਾ ਤੇ ਸ਼ਿਸ਼ੇ ਕੀ ਕਰੇ, ਇਹ ਤਾਂ ਸਿੱਖ ਦੀ ਮਜ਼ਬੂਰੀ ਹੈ, ਗੁਰੂ ਸਾਹਿਬ ਨੂੰ ਉਸ ਮਜ਼ਬੂਰੀ ਚੋਂ ਕੱਢ ਸਕਣ ਦੇ ਨਾਲ ਸਿੱਖ ਦੀ ਆਪਣੀ ਕੋਈ ਗੱਲ। ਉਸ ਵੇਲੇ ਕਿਸੇ ਨੇ ਚੁੱਪ ਰਹੇ ਨੇ, ਕੋਈ ਜਵਾਬ ਨਹੀਂ ਦਿੱਤਾ ਗੁਰੂ ਸਾਹਿਬਾਂ ਨੇ, ਗੁਰੂ ਸਾਹਿਬ ਨੂੰ ਸੁਣਾਏ, ਉਹਨਾਂ ਕਿਹਾ ਵੀ ਬੱਤਾ ਤੂੰ ਤੇਰੀ ਪੱਟੀ ਪੂਰਨ ਹੋ ਗਈ ਹੈ, ਤੂੰ ਇਸ ਪੱਟੀ ਨੂੰ ਖੋਲ, ਇਸ ਲਈ ਪੱਟੀ ਖੋਲੀ ਹੈ, ਜਖਮ ਭਰ ਚੁੱਕਾ ਸੀ, ਇਹ ਗੁਰੂ ਸਾਹਿਬਾਂ ਦਾ ਇੱਕ ਪੁੱਤਰ ਸੀ। ਉਸ ਵੇਲੇ ਗੁਰੂ ਸਾਹਿਬਾਂ ਨੂੰ ਸ਼ਿਸ਼ਿਆ ਨੇ ਮੱਥਾ ਟੇਕਿਆ, ਮੱਥਾ ਟੇਕਦੇ ਹੀ ਜਿਸ ਪਰਮ ਪਦ ਦੀ ਪ੍ਰਾਪਤੀ ਲਈ ਉਹ ਉਪਰਾਲੇ ਕਰ ਰਹੇ ਸੀ, ਜੰਗਲਾਂ ਦੇ ਵਿਚ ਤੜਫ ਰਹੇ ਸੀ, ਉਹ ਉਪਰਾਲਾ ਉਹਨਾਂ ਦਾ ਹੋ ਗਿਆ, ਉਸ ਪਰਮ ਪਦ ਦੀ ਉਹਨਾਂ ਨੂੰ ਪ੍ਰਾਪਤੀ। ਬਾਬਾ ਜੀ ਦੇ ਇਸ ਇਤਿਹਾਸ ਤੋਂ ਨਗਰ ਮਨਵਾ ਦੇ ਗੁਰੂ ਸਾਹਿਬਾਂ ਨੇ ਸਪਸ਼ਟ ਕਰ ਦਿੱਤਾ ਹੈ, ਇਸ ਜੀਵਾਤਮਾ ਦਾ ਉਦਾਰ ਕਰਨ ਵਾਸਤੇ ਇੱਥੇ ਸਤਿਗੁਰੂ ਦੀ ਲੋੜ ਹੈ, ਕਿ ਉੱਥੇ ਮੌਖਿਕ ਰੂਪ ਨਾਲ ਅਗਰ ਅਸੀਂ ਸਤਿਗੁਰੂ ਨੂੰ ਧਾਰਨ ਕਰਦੇ ਹਾਂ ਤੇ ਉਸ ਦੇ ਨਾਲ ਕੋਈ ਵੱਡਾ ਲਾਭ ਇਸ ਜੀਵਾਤਮਾ ਨੂੰ ਪ੍ਰਾਪਤ ਨਹੀਂ ਹੁੰਦਾ। ਅਗਰ ਅਗਲਾ ਜਨਮ ਸਤਿਗੁਰਾਂ ਨੇ ਫਿਰ ਮਨੁੱਖ ਦਾ ਦੇਹ ਵੀ ਦਿੱਤਾ ਤੇ ਸਾਧ ਸੰਗਤ ਜੀ ਫਿਰ ਅਸੀਂ ਬੰਧਨ ਦੇ ਵਿਚ ਆ ਗਏ, ਤੇ ਇਸ ਲਾਭ ਨੂੰ ਪ੍ਰਾਪਤ ਕਰਕੇ ਵੀ ਅਸੀਂ ਕੀ ਖੱਟਿਆ, ਯਾਨੀ ਕਿ ਇਹ ਜਨਮ ਤੇ ਸਾਡਾ ਬਿਠਾ ਗਿਆ, ਅਗਲੇ ਜਨਮ ਦੀ ਕੀ ਗਰੰਟੀ ਹੈ ਕਿ ਸਾਨੂੰ ਸਤਿਗੁਰੂ ਮਿਲਣਗੇ ਜਾਂ ਨਹੀਂ ਮਿਲਣਗੇ? ਅਗਰ ਮਿਲਣਗੇ ਤਾਂ ਸਾਡਾ ਕੀ ਸਰੂਪ ਹੋਵੇਗਾ? ਸਾਡੇ ਜਿਹੜੇ ਕਰਮ ਹਨ ਉਹ ਕਿਸ ਰੂਪ ਦੇ ਵਿੱਚ ਸਾਡੇ ਸਾਹਮਣੇ ਆਣਗੇ? ਹੋ ਸਕਦਾ ਸਾਡੀ ਔਲਾਦ ਪਿਆਰੀ ਨਿਕਲ ਜਾਏ, ਹੋ ਸਕਦਾ ਸਾਡੀ ਇਸਤਰੀ ਠੀਕ ਨਾ ਨਿਕਲੇ, ਹੋ ਸਕਦਾ ਸਮਾਜ ਦਾ ਕੋਈ ਪੜੋਸੀ ਸਾਨੂੰ ਇਤਨਾ ਗੰਦਾ ਟੱਕਰ ਜਾਵੇ ਕਿ ਜਿਹੜਾ ਸਾਨੂੰ ਅੱਖ ਬੰਦ ਕਰਕੇ ਧਿਆਨ ਹੀ ਨਾ ਕਰਾਂਗੇ। ਹੋ ਸਕਦਾ ਸਾਡੇ ਹੱਥੋਂ ਕੋਈ ਐਸਾ ਕਰਮ ਹੋ ਜਾਵੇ ਕਿ ਅਸੀਂ ਜੇਲ੍ਹਾਂ ਦੇ ਵਿੱਚ ਹੀ ਸੜਦੇ ਮਰ ਜਾਈਏ। ਜਰਾ ਵਿਚਾਰ ਕਰਕੇ ਦੇਖੋ ਕਿ ਇਹ ਜਨਮ ਕਿਤਨਾ ਚੁਣੌਤੀ ਹੈ, ਤੇ ਅਸੀਂ ਅਗਲਾ ਜਨਮ ਲੈਣ ਵਾਸਤੇ ਇੱਥੇ ਨਹੀਂ ਆਏ, ਅਸੀਂ ਇਸ ਜਨਮ ਵਿੱਚ ਮੁਕਤੀ ਪ੍ਰਾਪਤ ਕਰਨ ਵਾਸਤੇ ਸਤਿਗੁਰਾਂ ਦੇ ਨਾਲ ਜੁੜੀਏ। ਉਹ ਸਤਿਗੁਰਾਂ ਕੋਲ ਜਾਣ ਦਾ ਤਾਂ ਹੀ ਲਾਭ ਹੈ ਜੇ ਅਸੀਂ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਅਮਲ ਕਰੀਏ। ਜੋ ਸਾਰੀ ਬਾਣੀ ਵਾਰ ਵਾਰ ਇਹ ਪੁਕਾਰਦੀ ਹੈ ਕਿ ਉਪਦੇਸ਼ ਹੀ ਨਾਮ ਹੈ, ਉਹ ਇਸ ਨਾਮ ਦੇ ਵਿੱਚ ਰੰਗ ਜਾਓ। ਦੋ ਚਾਰ ਸ਼ਬਦਾਂ ਦੇ ਵਿੱਚ ਕੁਛ ਵੀ ਨਹੀਂ ਪਿਆ। ਅਸੀਂ ਪਹਿਲੇ ਵੀ ਕਈ ਨਾਮ ਰੱਖੇ ਨੇ, ਹੁਣ ਵੀ ਰੱਖੇ ਨੇ, ਅੱਗੇ ਵੀ ਰੱਖਾਂਗੇ। ਆਉਣ ਵਾਲੀਆਂ ਨਸਲਾਂ ਨਵੇਂ ਸ਼ਬਦਾਂ ਨਾਲ ਪਰਮਾਤਮਾ ਨੂੰ ਯਾਦ ਕਰਨਗੀਆਂ, ਤੇ ਉਹਨਾਂ ਸ਼ਬਦਾਂ ਦੇ ਵਿੱਚ ਮੁਕਤੀ ਨਹੀਂ ਹੈ। ਮੁਕਤੀ ਸਤਿਗੁਰ ਦੇ ਕੋਲ ਹੈ, ਉਹ ਸਤਿਗੁਰ ਦੇ ਅੰਦਰ ਪ੍ਰਗਟ ਹੋਏ ਬਿਨਾਂ ਨਾ ਉਹ ਸੱਚੇ ਸ਼ਬਦ ਦੀ ਪ੍ਰਾਪਤੀ ਹੋਏਗੀ, ਨਾ ਸੱਚੇ ਸ਼ਬਦ ਨੂੰ ਪ੍ਰਾਪਤ ਕੀਤੇ ਬਗੈਰ ਅਸੀਂ ਮੁਕਤ ਹੋ ਸਕਦੇ। ਤੋ ਬੇਸ਼ਕ ਇਹ ਸ਼ਬਦਾਂ ਦੀ ਆਪਣੀ ਕੀਮਤ ਹੈ, ਗੁਰੂ ਸਾਹਿਬਾਂ ਦੇ ਬਖਸ਼ੇ ਹੋਏ ਨੇ, ਪਰ ਇਹਨਾਂ ਨੂੰ ਸਾਰਥਕ ਕਰਨ ਲਈ ਬਾਹਰ ਦੇ ਕਰਮ ਬਹੁਤ ਜ਼ਰੂਰੀ ਨੇ। ਬਾਹਰ ਦਾ ਨਾਮ ਜੋ ਸਤਿਗੁਰੂ ਉਪਦੇਸ਼ ਕਰਦੇ ਨੇ ਉਹਦੇ ਵਿੱਚ ਪੂਰਾ ਉਤਰਨਾ ਬਹੁਤ ਜ਼ਰੂਰੀ ਹੈ। ਬਾਬਾ ਜੀ ਦੀ ਬਾਣੀ ਦੇ ਵਿੱਚ ਇਹ ਜੁਗਾਰ ਪੁਕਾਰ ਕਰਕੇ ਕਿਹਾ ਗਿਆ ਹੈ ਕਿ ਬਾਬਾ ਫਰੀਦ ਜੀ ਦੇ ਉਹਨਾਂ ਨੇ ਆਪਣੇ ਨਾਂ ਤੋਂ ਇਹ ਬਾਣੀ ਨੂੰ ਉਚਾਰਿਆ ਹੈ ਕਿ ਇਹ ਜੋ ਵਿਸ਼ ਹੈ ਗੰਦਲਾ, ਗੰਦਲ ਕਹਿੰਦੇ ਨੇ ਸਾਧ, ਵਿਸ਼ ਕਿਹਾ ਹੈ ਸੰਸਾਰ। ਜਿਸ ਤਰ੍ਹਾਂ ਸਾਗ ਨੂੰ ਅਸੀਂ ਬਣਾਈਏ ਔਰ ਉਸ ਦੇ ਵਿੱਚ ਸਾਗ ਦੇ ਮਿਲਦਾ ਜੁਲਦਾ ਇੱਕ ਪੌਦਾ ਹੁੰਦਾ ਹੈ, ਉਹ ਵੀ ਗੰਦਲ ਹੀ ਕਹਿੰਦੇ ਨੇ ਉਸ ਨੂੰ। ਅਗਰ ਉਹ ਸਾਗ ਦੇ ਵਿੱਚ ਆ ਜਾਵੇ ਤੇ ਉਹ ਸਾਗ ਨੂੰ ਕੋਈ ਖਾ ਨਹੀਂ ਸਕਦਾ, ਕੁੜੱਕਣ ਦੀ ਭਰੀ ਹੋ ਜਾਂਦੀ ਹੈ ਔਰ ਉਹ ਸਾਨੂੰ ਨਾਲੇ ਦੇ ਦਰਿਆ ਖੰਡ ਲਈ ਸੰਸਾਰ ਦੇ ਮੁਤਲਕ ਉਪਦੇਸ਼ ਕਰਦੇ ਨੇ। ਜਿਸ ਤਰੀਕੇ ਦੇ ਨਾਲ ਕੋਈ ਕੌੜੀ ਵਸਤੂ ਦੇ ਉੱਪਰ ਅਸੀਂ ਖੰਡ ਦੀ ਪਰਤ ਚਾੜ ਕੇ ਸਾਹਮਣੇ ਵਾਲੇ ਨੂੰ ਦੇ ਦਈਏ ਤੇ ਸਾਹਮਣੇ ਵਾਲਾ ਉਸ ਮਿੱਠੇ ਨੂੰ ਚੱਟ ਕਰਕੇ ਖਾ ਤੇ ਲੈਂਦਾ ਹੈ, ਪਰ ਜਿਸ ਲਈ ਉਹ ਮਿੱਠਾ ਉਤਰ ਜਾਂਦਾ ਹੈ ਉਹਦੇ ਅੰਦਰ ਦੀ ਕੜਕਣ ਸਾਹਮਣੇ ਆਉਂਦੀ ਹੈ ਤੇ ਉਸ ਨੂੰ ਪਤਾ ਚੱਲਦਾ ਕਿ ਮੈਂ ਕੀ ਖਾਂਦਾ। ਪਰ ਉਸ ਲਈ ਕੀ ਹੋ ਸਕਦਾ? ਕੁਛ ਨਹੀਂ, ਸਾਰੇ ਮੂੰਹ ਦਾ ਸਵਾਦ ਚਰੂਟੀਆਂ ਕਰਦੇ ਰਹੋ ਕਾਫੀ ਦੇਰ ਤੱਕ ਗੁਜ਼ਾਰ ਸਕਦਾ, ਪਰ ਨਤੀਜਾ ਕੁਝ ਨਹੀਂ ਦਿੱਤਾ, ਕੋਈ ਭਾਵ ਇਸ ਦੁੱਖ ਦੇ ਵਿੱਚ ਗਿਆ। ਜ਼ਹਿਰ ਜੋ ਹੈ ਇਹ ਸੰਸਾਰ ਹੈ, ਮਿੱਠੇ ਰੂਪ ਦੇ ਜਿਸ ਤਰ੍ਹਾਂ ਧੀਆਂ ਪੁੱਤਰ ਜ਼ਮੀਨ ਜਾਇਦਾਦ ਸਭ ਤੋਂ ਮਿੱਠਾ ਜ਼ਹਿਰ ਹੈ ਔਲਾਦ ਦਾ, ਕਿਤਨੀ ਪਿਆਰੀ ਸਾਨੂੰ ਹੁੰਦੀ ਹੈ। ਜਰਾ ਕੋਈ ਦੁੱਖ ਆ ਜਾਏ, ਬੁਖਾਰ ਆ ਜਾਏ, ਅਸੀਂ ਸਾਰੀ ਰਾਤ ਉਹਦੇ ਸਾਹਮਣੇ ਬੈਠ ਕੇ ਬਿਠਾਉਂਦੇ, ਉਸਨੇ ਜੀਵਾਤਮਾ ਉਦਮ ਕਰ ਲੈਂਦੀ ਹੈ ਮੰਗ ਦੇ ਹੁਕਮ ਵਿਚਾਰ। ਪਰ ਜਿਸ ਵੇਲੇ ਸਤਿਗੁਰੂ ਕਹਿੰਦੇ ਨੇ ਕਿ ਅੱਧੀ ਰਾਤੀ ਉੱਠਣਾ ਹੈ 2 ਤੋਂ 4, ਉਸ ਵੇਲੇ ਸਾਨੂੰ ਬੜੀ ਲੰਬੀਆਂ ਵਾਸੀਆਂ ਆਉਂਦੀਆਂ, ਸਾਰਾ ਬਦਨ ਟੁੱਟਦਾ ਹੈ। ਸਤਿਗੁਰੂ ਆ ਕੇ ਮਜ਼ਦੂਰੀ ਜ਼ਾਹਿਰ ਕਰਦੇ ਹਾਂ ਕਿ ਸਾਹਿਬ ਜੀ ਸਾਰਾ ਦਿਨ ਤੇ ਅਸੀਂ ਮਜ਼ਦੂਰੀ ਕਰਦੇ ਹਾਂ, ਫੈਕਟਰੀਆਂ ਦੇ ਵਿੱਚ ਕੰਮ ਧੰਦਿਆਂ ਚ ਮਸਤ ਰਹਿੰਦੇ ਹਾਂ, ਸਰੀਰ ਥੱਕ ਜਾਂਦਾ ਹੈ, ਅੱਧੀ ਰਾਤੀ ਉੱਠ ਨਹੀਂ ਸਕਦੇ। ਤੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਕਿ ਬੇਟਾ ਸਾਰਾ ਹੀ ਸਮਾਂ ਉਸ ਪਰਮਾਤਮਾ ਦਾ ਹੈ, ਜਿਸ ਵੇਲੇ ਤੂੰ ਸਮਾਂ ਕੱਢ ਸਕੇ ਉਸ ਵੇਲੇ ਟਾਈਗਰ ਦੇ ਪ੍ਰਗਟ ਕਰ। ਮਤਲਬ ਸਾਡੀ ਉਸ ਫਰਿਆਦ ਦੀ ਲਾਜ ਸਤਿਗੁਰੂ ਰੱਖਦੇ। ਤੋ ਇਹ ਸੰਸਾਰ ਜੋ ਹੈ ਇਹ ਮਿੱਠਾ ਜ਼ਹਿਰ ਹੈ, ਅਸੀਂ ਉਹ ਸਮਾਂ ਕਿੱਥੇ ਖਰਾਬ ਕੀਤਾ? ਆਪਣੇ ਧੀਆਂ ਪੁੱਤਰ ਜ਼ਮੀਨ ਜਾਇਦਾਦ ਇਹਨਾਂ ਨੂੰ ਇਕੱਠਾ ਉੱਪਰ ਪਾਲਣਾ ਕਰਨ ਵਾਸਤੇ। ਉਹ ਜਿਸ ਵੇਲੇ ਅੰਤ ਸਮਾਂ ਆਇਆ, ਬਾਲਾਂ ਤੋਂ ਪਕੜ ਕੇ ਯਮਾਂ ਨੇ ਘਸੀਟਿਆ, ਇਸ ਸੰਸਾਰ ਦੀ ਕੁੜੱਕਣ ਪਤਾ ਚੱਲੀ, ਇਸ ਸੰਸਾਰ ਦਾ ਜ਼ਹਿਰ ਸਾਹਮਣੇ ਆ ਗਿਆ। ਪਰ ਉਸ ਵੇਲੇ ਕੀ ਹੋ ਸਕਦਾ? ਸਿਵਾਏ ਹੱਥ ਮਲਣ ਦੇ ਕੁਛ ਵੀ ਨਹੀਂ ਹੋ ਸਕਦਾ। ਉਸ ਵੇਲੇ ਕੂਕ ਪੁਕਾਰ ਨਾ ਸੁਣੇ ਕੋਈ ਨੀ ਸੁਣਦਾ, ਜਿੰਨਾ ਮਰਜ਼ੀ ਚੀਕੋ ਪਕੜੋ, ਔਰ ਪਕੜ ਪਕੜ ਕੇ ਨਰਕ ਦੇ ਖੂਹਾਂ ਦੇ ਵਿੱਚ ਸੁੱਟਿਆ। ਉਸ ਵੇਲੇ ਜਾ ਕਰਕੇ ਪਤਾ ਚੱਲਦਾ ਕਿ ਇਹ ਸੰਸਾਰ ਮਿੱਠਾ ਹੈ ਕਿ ਕੌੜਾ ਹੈ, ਇਹ ਜਗ ਮਿੱਠਾ ਅਗਲਾ ਕਿਸ ਸੰਤਾਂ ਨੇ ਵਾਰ ਵਾਰ ਇਸ ਤੁਕ ਦਾ ਇਸਤੇਮਾਲ ਕੀਤਾ ਕਿ ਜੀਵਾਤਮਾ ਨੂੰ ਇਹ ਸਮਝਾਇਆ ਜਾਂਦਾ ਹੈ, ਉਹ ਸਮਝਾਉਂਦਾ ਹੈ ਮਨ ਕਿ ਇਹ ਜਗਤ ਮਿੱਠਾ ਹੈ, ਇਸ ਨੂੰ ਭੋਗ ਲੈ, ਮਰਨ ਦਾ ਬਾਅਦ ਕਿਸ ਨੂੰ ਜਾਣ, ਉਹ ਹੁਣ ਜਾਣਦਾ ਹੈ ਕੀ ਹੋਣਾ ਕੀ ਨਹੀਂ, ਉਹ ਤਾਂ ਇਹ ਜੀ ਇਹ ਗਵਾ ਬੈਠੇ, ਪਰ ਜੀਵਾਤਮਾ ਜੋ ਹੈ ਪੜਨ ਚ ਆ ਜਾਂਦੀ ਹੈ, ਫਿਰ ਇਹਨਾਂ ਪ੍ਰੋਗਰਾਮ ਕਰਨਾ ਚੱਲ ਜਾਂਦਾ। ਇੱਕ ਰਾਤ ਦੇ ਰਹਿ ਗਏ, ਇੱਕ ਰਾਤ ਦੇ ਗਏ, ਜਿਨ੍ਹਾਂ ਨੇ ਤੇ ਇਸ ਮਨ ਦਾ ਹੁਕਮ ਮੰਨ ਲਿਆ ਨਾ, ਉਹ ਤੇ ਇਸ ਆਵਾਗਮਨ ਚ ਰਹਿ ਗਏ, ਕਿਉਂਕਿ ਜੀਵਾਤਮਾ ਨੇ ਐਸੇ ਕਰਮ ਕਰ ਲਏ, ਐਸੇ ਕਰਮ ਕਰ ਲਏ ਜਿਹੜੇ ਕਿ ਬੰਧਨਕਾਰੀ ਪ੍ਰਭਾਵ ਦੇ ਵਿੱਚ ਅਗਲੇ ਜਾਮੇ ਪੱਕੇ ਕਰ ਲਏ। ਇੱਕ ਵਿਰਕਤ ਹੋ ਗਏ, ਇੱਕ ਰਾਧੀ ਰਹਿ ਗਏ। ਰਾਧੀ ਦਾ ਮਤਲਬ ਹੈ ਵਿਰਕਤ ਹੋਣਾ। ਵਿਰਕਤ ਦਾ ਪਹਿਲਾ ਭਾਵ ਇਹ ਹੈ ਕਿ ਅਸੀਂ ਸੰਸਾਰ ਨੂੰ ਛੱਡ ਕੇ ਅਲੱਗ ਨਹੀਂ ਹੋ ਸਕਦੇ। ਜਿਹੜੀ ਬਿਰਲੀ ਭਾਗਾ ਵਾਲੀ ਰੂਹ ਆਪਣੇ ਕਰਮ ਬਣਾ ਚੁੱਕੀ ਹੈ ਤੁਰ ਦੇ, ਉਹਨਾਂ ਨੂੰ ਤੁਰ ਤੋਂ ਪ੍ਰਮਾਣ ਹੋ ਚੁੱਕਾ ਹੈ। ਸਾਧ ਸੰਗਤ ਜੀ ਉਹ ਚਾਹ ਕਰਦੇ ਵੀ ਇਸ ਸੰਸਾਰ ਦੇ ਵਿੱਚ ਵਿਰਕਤ ਹੈ, ਵਿਰਾਗੀ ਹੈ, ਉਸਨੇ ਤਿਆਗ ਦਿੱਤਾ ਹੈ। ਬੇਸ਼ਕ ਉਹ ਨਜ਼ਰ ਆਉਂਦੀ ਹੈ, ਖਾਂਦੀ ਪੀਂਦੀ ਚਲਦੀ ਫਿਰਦੀ, ਪਰ ਉਹ ਸੰਸਾਰ ਤੋਂ ਅਲੱਗ ਰਹਿੰਦੀ ਹੈ। ਤੋ ਬਾਕੀਆਂ ਵਾਸਤੇ ਉਪਦੇਸ਼ ਨਹੀਂ ਹੈ। ਕਿਉਂ? ਕਿਉਂਕਿ ਸਭ ਤੋਂ ਅੱਛਾ ਔਰ ਸਸਤਾ ਭੁਗਤਾਨ ਜੋ ਹੈ ਜੀਵਾਤਮਾ ਵਾਸਤੇ ਕਰਮਾਂ ਨੂੰ ਭੋਗ ਲੈਣਾ ਹੈ, ਔਰ ਕਰਮ ਤਾਂ ਹੀ ਭੋਗਣਗੇ ਜਦੋਂ ਅਸੀਂ ਸੰਸਾਰ ਦਾ ਭੋਗ ਕਰਾਂਗੇ। ਉਹ ਸੰਸਾਰ ਨੂੰ ਕਿਸ ਤਰੀਕੇ ਨਾਲ ਭੋਗਣਾ ਹੈ? ਜਿਸ ਤਰ੍ਹਾਂ ਇੱਕ ਮੱਖੀ ਜੋ ਹੈ ਸ਼ਹਿਦ ਨੂੰ ਕਿਸ ਤਰੀਕੇ ਨਾਲ ਖਾਂਦੀ ਹੈ, ਅਗਰ ਤੇ ਕਿਨਾਰੇ ਤੇ ਬੈਠ ਕਰਕੇ ਸਵਾਦ ਲਾਉਂਦੀ ਹੈ ਤੇ ਆਪਣਾ ਸੰਸਾਰ ਵੀ ਬਚਾ ਲੈਂਦੀ ਹੈ, ਉਹ ਸਵਾਦ ਵੀ ਲਾ ਲੈਂਦੀ ਹੈ। ਉਹ ਜਿਹੜੀ ਉਹਦੇ ਵਿੱਚ ਬੈਠ ਜਾਂਦੀ ਹੈ ਉਹ ਸਿਰਫ ਸਵਾਦ ਹੀ ਸਵਾਦ ਲਾ ਪੈਂਦੀ ਹੈ, ਔਰ ਅੰਤ ਉਹਦਾ ਸਵਾਦ ਵੀ ਜਿਹੜਾ ਕੁੜੱਕਣ ਵਿੱਚ ਆ ਜਾਂਦਾ। ਕਿਉਂ? ਕਿਉਂਕਿ ਉਹ ਫਿਰ ਉੱਡ ਨਹੀਂ ਸਕਦੀ, ਉਹਦੇ ਪੱਖਾਂ ਪਰਾਂ ਤੇ ਜੋ ਹੈ ਉਹ ਚਾਸਣੀ ਲੱਗ ਜਾਂਦੀ ਹੈ, ਔਰ ਉਹਦੇ ਵਿੱਚ ਹੀ ਉਹ ਮਰ ਜਾਂਦੀ ਹੈ, ਯਾਨੀ ਫਿਰ ਉਹ ਆਵਾਗਮਨ ਦੇ ਵਿੱਚ ਆ ਜਾਂਦੀ। ਸੋ ਐਸਾ ਭਾਵ ਇਹਨਾਂ ਤੁਕਾਂ ਦੇ ਵਿੱਚ ਛੁਪਿਆ ਹੋਇਆ ਹੈ ਕਿ ਅਗਰ ਅਸੀਂ ਇਸ ਤੋਂ ਨਿਕਲਣਾ ਚਾਹੁੰਦੇ ਹਾਂ ਆਵਾਗਮਨ ਤੋਂ, ਤੇ ਇਹ ਸੰਸਾਰ ਜੋ ਹੈ ਇਹ ਕੋੜਾ ਹੈ, ਇਹ ਜ਼ਹਿਰ ਹੈ, ਇਸ ਦੀ ਕੁੜੱਕਣ ਨੂੰ ਪਹਿਚਾਣ। ਇਸ ਕਰਕੇ ਸਤਗੁਰ ਦੇ ਉਪਦੇਸ਼ਾਂ ਅਨੁਸਾਰ ਅਗਲੀ ਤੋਂ ਕੁਝ ਹੋਰ ਸਪਸ਼ਟ ਕਰਦੇ ਹਾਂ। ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਨ, ਜਿੱਥੇ ਬਾਹਰੀ ਅਰਥ ਇਹਦਾ ਹੈ ਕਿ ਚਾਰ ਪੈਰੇ ਰਾਤ ਹੈ ਔਰ ਚਾਰ ਪੈਰੇ ਦਿਨ ਹੈ। ਉਹ ਚਾਰ ਪੈਰੇ ਅਸੀਂ ਖਾਂਦੇ ਪੀਂਦੇ ਇਹਦੇ ਵਿੱਚ ਗਵਾ ਦਿੱਤੇ, ਕੰਮ ਧੰਦਿਆਂ ਗਵਾ ਕੇ, ਉਹ ਰਾਤ ਜਿਹੜੀ ਹੈ ਚਾਰ ਪੈਰ ਅਸੀਂ ਸੋਨ ਵਿੱਚ ਗਵਾ ਦਿੱਤੀ। ਲੇਖਾ ਰੱਬ ਮੰਗੇ ਸੀ ਤੂੰ ਆਇਓ ਕਿਹੜੇ ਕਰ, ਫਿਰ ਹੁਸ਼ਿਆਰ ਵੀ ਕਰਦੇ ਨੇ ਕਿ ਉਹ ਰੱਬ, ਇੱਥੇ ਰੱਬ ਦਾ ਜ਼ਿਕਰ ਜੋ ਹੈ ਇਹ ਕਾਲ ਦੀ ਤਰਫ਼ ਹੈ ਕਿ ਕਾਲ ਨੇ ਜਿਸ ਵੇਲੇ ਹਿਸਾਬ ਲੈਣਾ ਹੈ, ਉਸ ਵੇਲੇ ਸਤਿਗੁਰੂ ਨੇ ਤੈਨੂੰ ਸਮਝਾਇਆ ਸੀ ਜੋ ਕਿ ਤੂੰ ਕਿਹੜੇ ਕਰਮ ਕਰਨ ਵਾਸਤੇ ਆਇਆ ਹੈ, ਇਹ ਜਨਮਾ ਤੈਨੂੰ ਕਿਸ ਵਾਸਤੇ ਦਿੱਤਾ ਹੈ। ਉਸ ਵੇਲੇ ਤੈਨੂੰ ਸੋਝੀ ਆਏਗੀ ਪਰ ਉਸ ਵੇਲੇ ਤੂੰ ਕਰ ਵੀ ਨਹੀਂ ਸਕੇਗੀ। ਇਸ ਰੂਹਾਨੀਅਤ ਦਾ ਭਾਵ ਕੀ ਹੈ? ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸੀ। ਇਹ ਜੋ ਜ਼ਿੰਦਗੀ ਦੀ ਦੁਪਹਿਰੀ ਹੈ ਨਾ, ਇਹ ਤੂੰ ਸਤਿਗੁਰੂ ਦੇ ਉਪਦੇਸ਼ਾਂ ਅਨੁਸਾਰ ਕੱਟੀ ਸੀ। ਬਾਹਰ ਦੇ ਕਰਮ ਕਰਕੇ, ਬਾਹਰ ਦਾ ਨਾਮ ਜਪ ਕਰਕੇ, ਬਾਹਰ ਦਾ ਨਾਮ ਸਤਿਗੁਰੂ ਦੇ ਉਪਦੇਸ਼। ਉਹ ਰਾਤ ਜਿਹੜੀ ਤੂੰ ਸੋ ਕੇ ਕੱਟੀ ਹੈ, ਉਹ ਤੂੰ ਸਤਿਗੁਰ ਤੈਨੂੰ ਉਪਾਸਨਾ ਦੇਣਗੇ ਨਾ, ਜਿਸ ਵੇਲੇ ਇਹ ਕਰਮ ਤੇਰੇ ਪੂਰੇ ਹੋ ਜਾਣਗੇ ਬਾਹਰ ਦੇ ਨਾਮ ਦੇ, ਉਸ ਵੇਲੇ ਅੰਦਰ ਦੀ ਉਪਾਸਨਾ ਦੇਣਗੇ। ਸਾਧ ਸੰਗਤ ਜੀ, ਅੰਦਰ ਦੀ ਉਪਾਸਨਾ ਅੱਜ ਕੱਲ ਤਾਂ ਰਹਿਮਤ ਹੈ ਗੁਰੂ ਸਾਹਿਬਾਂ ਦੀ, ਉਹ ਪਹਿਲਾਂ ਹੀ ਸਾਨੂੰ ਬਾਹਰ ਦੇ ਦਿੰਦੇ ਨੇ, ਪਰ ਅਸੀਂ ਉਹਨੂੰ ਸਾਰਥਕ ਕਦੀ ਨਹੀਂ ਕਰਨ ਦੀ ਕੋਸ਼ਿਸ਼ ਕਰਦੇ, ਉਪਰਾਲਾ ਨਹੀਂ ਕਰਦੇ, ਅਸੀਂ ਆਲਸ ਵਿੱਚ ਹੀ ਰਹਿ ਜਾਂਦੇ। ਅਸਲ ਦੇ ਵਿੱਚ ਇਹ ਉਪਾਸਨਾ ਅੰਤਰ ਦੇ ਵਿੱਚ ਉਸ ਵੇਲੇ ਜੀਵਾਤਮਾ ਨੂੰ ਦਿੱਤੀ ਜਾਂਦੀ ਹੈ ਜਿਸ ਵੇਲੇ ਉਹਦੇ ਬਾਹਰ ਦੇ ਕਰਮ ਜਿਹੜੇ ਨੇ ਹੱਕ ਹਲਾਲ ਦੇ ਪੂਰੇ ਹੋ ਜਾਂਦੇ, ਉਹ ਸੱਚਾ ਹੋ ਜਾਂਦਾ ਆਪਣੀ ਜ਼ਿੰਦਗੀ ਦੇ ਵਿੱਚ, ਉਹਦੀ ਤੜਫ ਦੁਰਤ ਮੁਕਾਮ ਨੂੰ ਮਿਲਣ ਵਾਸਤੇ ਪੂਰੀ ਹੋ ਜਾਂਦੀ ਹੈ। ਉਸ ਵੇਲੇ ਸਤਿਗੁਰੂ ਪੂਰੇ ਰੂਪ ਵਿੱਚ ਪ੍ਰਗਟ ਹੋ ਕਰਕੇ ਉਸ ਨੂੰ ਅੰਤਰ ਦੀ ਉਪਾਸਨਾ, ਉਹ ਸੱਚਾ ਸ਼ਬਦ ਦਿੰਦੇ ਨੇ, ਉਸ ਨੂੰ ਕਿਸੇ ਲਫ਼ਜ਼ ਨਾਲ ਯਾਦ ਨਹੀਂ ਕੀਤਾ ਜਾਂਦਾ। ਔਰ ਜਿਨ੍ਹਾਂ ਨੇ ਬਾਹਰ ਦੀ ਉਪਾਸਨਾ ਲਈ ਹੁੰਦੀ ਹੈ, ਉਹ ਵਿਰਲੀ ਭਾਗਾ ਵਾਲੀ ਜੀਵਾਤਮਾ ਜਿਸ ਵੇਲੇ ਅੰਤਰ ਦੇ ਵਿੱਚ ਪਹੁੰਚ ਜਾਂਦੀ ਹੈ, ਕੋਈ ਵਿਰਲੀ ਹੈ, ਉਸ ਵੇਲੇ ਸਤਿਗੁਰੂ ਆਪ ਹੀ ਉਪਦੇਸ਼ ਕਰਦੇ ਨੇ ਕਿ ਹੁਣ ਇਸ ਸ਼ਬਦਾਂ ਦਾ ਜਾਪ ਜੋ ਹੈ ਬੰਦ ਕਰ ਦਿਓ। ਹੁਣ ਜੋ ਅਸੀਂ ਤੁਹਾਨੂੰ ਦੱਸ ਰਹੇ ਹਾਂ ਧਿਆਨ ਲਗਾਉਣ ਦਾ ਤਰੀਕਾ, ਇਸ ਤਰੀਕੇ ਨੂੰ ਅਸੀਂ ਉਸ ਵੇਲੇ ਸੁਰਤ ਔਰ ਸ਼ਬਦ ਦਾ ਕੰਮ ਜੋ ਹੈ ਸ਼ੁਰੂ ਹੁੰਦਾ। ਕੋਈ ਸੱਚਾ ਨਾਮ ਹੈ, ਕੋਈ ਸੱਚਾ ਉਪਦੇਸ਼ ਹੈ, ਕੋਈ ਸੱਚਾ ਗੁਰੂ ਹੈ। ਇਸ ਵੇਲੇ ਜੋ ਬਾਣੀ ਗੁਰੂ ਸਾਹਿਬ ਸਾਨੂੰ ਬਖਸ਼ ਰਹੇ ਨੇ, ਇਹ ਦੁਰ ਦਰਗਾਹ ਤੋਂ ਦਿੱਤੀ ਜਾ ਰਹੀ ਹੈ, ਸੱਚ ਦੀ ਬਾਣੀ ਹੈ। ਸਾਧ ਸੰਗਤ ਜੀ, ਇਹ ਸੱਚ ਦੀ ਬਾਣੀ ਹੋਣ ਦੇ ਬਾਵਜੂਦ ਇਹ ਝੂਠੀ ਹੈ। ਝੂਠੀ ਕਿਉਂ ਹੈ? ਇਹਦੇ ਵਿੱਚ ਸਿਰਫ ਸੱਚ ਦਾ ਮਾਰਗ ਛੁਪਿਆ ਹੈ, ਇਸ ਕਰਕੇ ਇਹਨੂੰ ਸੱਚਾ ਕਹਿੰਦੇ। ਪਰ ਝੂਠੀ ਇਸ ਕਰਕੇ ਹੈ ਕਿ ਇਸ ਦੇ ਜ਼ਰੀਏ ਅਸੀਂ ਕਦੇ ਵੀ ਉਸ ਦੁਰ ਮਕਾਮ ਦੇ ਸਤਪੁਰਸ਼ ਨੂੰ ਪ੍ਰਾਪਤ ਨਹੀਂ ਕਰ ਸਕਦੇ, ਇਸ ਕਰਕੇ ਇਹ ਝੂਠੀ ਵੀ ਹੈ। ਸੋ ਇਹਨਾਂ ਵਿਚਾਰਾਂ ਨੂੰ ਅਸੀਂ ਵਿਚਾਰ ਕਰਕੇ ਅਪਣਾਉਣਾ ਹੈ। ਅਸੀਂ ਕੀ ਕਰਦੇ ਹਾਂ? ਹੁਣ ਇੱਕ ਫਿਰਕਾ ਤੇ ਇਸੇ ਵਿੱਚ ਹੀ ਛੁਪਿਆ ਆਇਆ ਹੈ, ਇਸੇ ਵਿੱਚ ਹੀ ਰੰਗ ਗਿਆ ਕਿ ਤੁਰਕੀ ਬਾਣੀ ਸੱਚੀ ਹੈ, ਇਹ ਸਾਨੂੰ ਪਾਰ ਲੈ ਗਏ। ਬੇਸ਼ਕ ਇਹ ਸੱਚੀ ਬਾਣੀ ਹੈ, ਕਦੇ ਸਾਨੂੰ ਪਾਰ ਨੀ ਲੈ ਜਾ ਸਕਦੀ, ਇਸ ਕਰਕੇ ਇਹ ਫੁੱਟੀ ਵੀ ਹੈ। ਇਹ ਉਪਦੇਸ਼ ਗੁਰੂ ਸਾਹਿਬਾਨ ਨੇ ਇਹਦੇ ਵਿਚ ਸਪਸ਼ਟ ਕੀਤਾ ਹੈ ਕਿ ਅਸੀਂ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਨੁਸਾਰ ਆਪਣੀ ਦੁਪਹਿਰੀ ਕੱਢਣੀ ਹੈ, ਉਹ ਸੋ ਕਰਕੇ ਖਾ ਕਰਕੇ ਨਹੀਂ ਕੱਢ ਦੇਣੀ। ਅੰਤ ਦੇ ਵਿਚ ਜਿਸਲੇ ਸਾਨੂੰ ਲੇਖਾ ਦੇਣਾ ਪਏਗਾ ਨਾ, ਉਸਲੇ ਸਾਨੂੰ ਬੜੀ ਸ਼ਰਮ ਆਏਗੀ, ਅਸੀਂ ਉਹਦਾ ਇਸਾਬ ਨਹੀਂ ਦੇ ਸਕਾਂਗੇ। ਕਿਹੜੇ ਕਿਹੜੇ ਝੂਠ ਔਰ ਕਿਹੜੀ ਕਿਹੜੀ ਸਿਆਣਤਾ ਅਸੀਂ ਉੱਥੇ ਦੱਸਾਂਗੇ, ਉੱਥੇ ਦੱਸ ਹੀ ਨਹੀਂ ਸਕਦੇ, ਕਿਉਂਕਿ ਜਿਸ ਮਨ ਦੇ ਹੁਕਮ ਦੇ ਵਿਚ ਆਦਰ ਕੀਤੀ ਹੈ, ਸਿਆਣਤਾ ਕੀਤੀ ਹੈ ਨਾ, ਸਾਹ ਸੰਗਤ ਜੀ ਸੱਚ ਜਾਣੋ, ਇਹ ਜੋ ਮਨ ਹੈ ਨਾ ਉੱਥੇ ਸਾਡੇ ਖਿਲਾਫ਼ ਗਵਾਹੀ ਦਿੰਦਾ, ਕਟਗਰੇ ਦੇ ਵਿਚ ਖੜਾ ਹੋ ਕਰਕੇ, ਔਰ ਜਿਸ ਦੇ ਹੁਕਮ ਨਾਲ ਅਸੀਂ ਕਰਮ ਕੀਤੇ ਨੇ ਉਸਦੇ ਕੋਲ ਅਸੀਂ ਕਿਸ ਤਰ੍ਹਾਂ ਛੁੱਟ ਜਾਵਾਂਗੇ, ਉਸੀ ਨੇ ਸਾਡੇ ਖਿਲਾਫ਼ ਗਵਾਹੀ ਦਿੱਤੀ ਹੈ, ਇਸ ਲਈ ਅਸੀਂ ਜਾਵਾਂਗੇ ਕੌਮ ਦੇ ਖਿਲਾਫ਼। ਅਗਲੀ ਟੋਪੀ ਹੋਰ ਸਪਸ਼ਟ ਕਰਦੇ ਹਾਂ, ਡਰ ਦਰਵਾਜ਼ੇ ਚਾਹੀ ਕੇ ਗ੍ਰਿਥੋ ਕੜੇ ਹਾਲ, ਇਹ ਵੀ ਦੋਸ਼ਾਂ ਮਾਰੀਏ ਹਮ ਦੋਸ਼ਾਂ ਮਾਰੀ। ਪੁਰਾਣੇ ਸਮੇਂ ਦੀ ਗੱਲ ਹੈ, ਜਿਸਲੇ ਫਰੀਦ ਸਾਹਿਬ ਦੀ ਇਹ ਬਾਣੀ ਰਚੀ ਗਈ ਹੈ, ਉਸ ਵੇਲੇ ਅੱਜ ਕੱਲ ਦੀਆਂ ਜਿਸ ਤਰ੍ਹਾਂ ਘੜੀਆਂ ਨੇ ਇਹ ਨਹੀਂ ਸੀ, ਉਹ ਕੜਿਆਲ ਟੈਪ ਹੁੰਦੇ ਸਨ ਜਿਹਦੇ ਵਿਚੋਂ ਹਰ ਅੱਧੇ ਘੰਟੇ ਬਾਅਦ ਇੱਕ ਮੂਰਤੀ ਜੀ ਨਿਕਲਦੀ ਸੀ, ਹੱਥ ਦੇ ਵਿਚ ਉਹਦਾ ਥੋੜਾ ਹੁੰਦਾ ਸੀ, ਉਹ ਨਾਲ ਲੱਗੇ ਘੰਟੇ ਦੇ ਉੱਤੇ ਉਹ ਉਤਨੇ ਘੰਟੇ ਮਾਰ ਦਿੰਦੀ ਸੀ ਜਿਤਨਾ ਕਿ ਸਮੇਂ ਹੋਇਆ ਹੁੰਦਾ ਸੀ। ਤੇ ਬਾਬਾ ਜੀ ਨੇ ਇਸ਼ਾਰਾ ਕੀਤਾ ਉਸਦਾ ਉਦਾਹਰਣ ਦੇ ਕਰਕੇ ਕਿ ਇਸਦਾ ਕੋਈ ਦੋਸ਼ ਨਹੀਂ, ਫਿਰ ਵੀ ਇਹਨੂੰ ਹਰ ਅੱਧੇ ਘੰਟੇ ਬਾਅਦ ਤੁਹਾਡੀ ਚੋਟ ਸਹਿਣੀ ਪੈਂਦੀ ਹੈ। ਇਹ ਜੀਵਾਤਮਾ ਨੂੰ ਉਪਦੇਸ਼ ਦਿੰਦੇ ਨੇ ਕਿ ਵਿਚਾਰ ਕਰਕੇ ਦੇਖ ਕਿ ਕੈਸੇ ਕੈਸੇ ਤੂੰ ਨੀਚ ਕਰਮ ਕਰਨ ਚ ਲੱਗਾ ਆਇਆ ਹੈ, ਜਿਸਲੇ ਅੰਤ ਸਮਾਂ ਹੋਣਾ ਤੇਰੇ ਕੋਲ ਲੇਖਾ ਮੁੰਡਿਆ ਜਾਣਾ ਹੈ, ਤੇਰਾ ਕੀ ਹਾਲ ਹੋਏਗਾ, ਕੈਸੀਆਂ ਕੈਸੀਆਂ ਚੋਟੀਆਂ ਤੈਨੂੰ ਖਾਣੀਆਂ ਪੈਣਗੀਆਂ, ਇਸ ਨਿਰਦੋਸ਼ ਦਾ ਹਾਲ ਵੇਖ ਔਰ ਆਪਣੀ ਤੁਲਨਾ ਕਰਕੇ ਵੇਖ ਕਿ ਤੈਨੂੰ ਕਿਹੜੇ ਕਿਹੜੇ ਦੁੱਖ ਸਹਿਣੇ ਪੈਣ। ਉਸਦੇ ਬਾਅਦ ਵੀ ਅਸੀਂ ਨਹੀਂ, ਫਿਰ ਅਗਲੇ ਤੋਂ ਕੁਝ ਹੋਰ ਸਪਸ਼ਟ ਕਰਦੇ। ਰਾਤ ਪਥੋਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਪਾਓ, ਜਿੰਨਾ ਨੈਣ ਇਹਦੇ ਜਲਾਉਂਦੇ ਤਿੰਨਾ ਮਿਲਣ ਕੋਲ। ਪਥੋਰੀ ਜੋ ਹੈ ਇਸ ਲੋਕ ਦੇ ਵਿਚ ਮਾਤ ਲੋਕ ਦੇ ਵਿਚ ਇੱਕ ਕੀਮਤੀ ਵਸਤੂ ਹੈ। ਰੂਹਾਨੀਅਤ ਦੀ ਕਸਤੂਰੀ ਕਿਹੜੀ ਹੈ? ਰੂਹਾਨੀਅਤ ਦੀ ਕਸਤੂਰੀ ਹੈ ਸੱਚਾ ਸ਼ਬਦ। ਜਿੱਥੇ ਸਾਧ ਸੰਗਤ ਜੀ ਜਦੋਂ ਵੀ ਸ਼ਬਦ ਦੀ ਗੱਲ ਹੈ, ਅੰਦਰ ਦੇ ਸ਼ਬਦ ਦੀ ਗੱਲ ਹੋਵੇ, ਬਾਹਰ ਦੇ ਸ਼ਬਦਾਂ ਦਾ ਕੋਈ ਜ਼ਿਕਰ ਨਹੀਂ। ਉਸੇ ਨੇ ਸਾਨੂੰ ਪਾਰ ਲੈ ਕਰਕੇ ਜਾਣਾ ਹੈ, ਉਸੇ ਸੱਚ ਦਾ ਲੋਕਾਂ ਜੋ ਹੈ ਸਤਿਗੁਰੂ ਦਿੰਦੇ। ਉਸ ਕਸਤੂਰੀ ਦੀ ਪ੍ਰਾਪਤੀ ਕਿਸ ਤਰੀਕੇ ਨਾਲ ਹੋ ਸਕਦੀ ਹੈ? ਉਸਦਾ ਸਮੇਂ ਜੋ ਹੈ ਸਤਿਗੁਰਾਂ ਨੇ ਨਿਸ਼ਚਿਤ ਕੀਤਾ ਹੈ, ਰਾਤੀ ਨੂੰ 2 ਤੋਂ 4 ਵਜੇ, ਜਿਸ ਦੇ ਵਿਚ ਕਦੀ ਅਸੀਂ ਮਨ ਦੇ ਹੁਕਮ ਵਿਚ ਆ ਕਰਕੇ ਉੱਠਣਾ ਹੀ ਨਹੀਂ ਚਾਹੁੰਦੇ। ਇਹ ਮਨ ਦੀ ਚਾਲ ਹੈ, ਕਿਉਂਕਿ ਉਹ ਕਸਤੂਰੀ ਮਿਲਦੀ ਰਾਤ ਨੂੰ ਹੈ। ਬੇਸ਼ਕ ਸਾਰਾ ਸਮਾਂ ਉਸ ਪਰਮਾਤਮਾ ਦਾ ਹੈ, ਜਦੋਂ ਯਾਦ ਕਰੋ ਪਰਮਾਤਮਾ ਹਾਜ਼ਰ ਹੈ। ਸਾਧ ਸੰਗਤ ਜੀ ਜਦੋਂ ਅਸੀਂ ਕਹਿੰਦੇ ਹਾਂ ਨਾ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ, ਪਰ ਇਹ ਝੂਠ ਹੈ। ਸੱਚ ਕਿਸਦੇ ਵਾਸਤੇ ਹੈ? ਜਿਸ ਜੀਵਾਤਮਾ ਨੇ ਅੰਤਰ ਦੇ ਵਿਚ ਆਪਣੇ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਹੈ, ਉਸੀ ਨੂੰ ਨਜ਼ਰ ਆਉਂਦਾ ਹੈ ਕਿ ਹਰ ਜ਼ਰੇ ਦੇ ਵਿਚ ਉਹ ਪਰਮਾਤਮਾ ਮੌਜੂਦ ਹੈ। ਪਰ ਬਾਕੀ ਦੀ ਜੀਵਾਤਮਾ ਅਗਰ ਕਹਿੰਦੀਆਂ ਨੇ ਤਾਂ ਉਹ ਝੂਠ ਕਹਿੰਦੀਆਂ ਨੇ। ਠੀਕ ਉਸੇ ਤਰੀਕੇ ਨਾਲ ਹੈ ਕਸਤੂਰੀ ਦੀ ਗੱਲ ਇੱਥੇ ਲੈ ਕਰਕੇ ਪੇਸ਼ ਕਰਦੇ ਹਨ ਕਿ ਜਿਨ੍ਹਾਂ ਨੇ ਅੰਤਰ ਦੇ ਵਿਚ ਅੱਧੀ ਰਾਤੀ ਉੱਠ ਕਰਕੇ ਉਸ ਸੱਚੇ ਸ਼ਬਦ ਨੂੰ ਪ੍ਰਾਪਤ ਕਰ ਲਿਆ ਹੈ ਨਾ, ਉਹਨਾਂ ਦਾ ਹੀ ਬਾਕੀ ਦਾ ਸਮੇਂ ਜੋ ਹੈ ਉਹ ਸਾਰਥਕ ਹੈ। ਨਹੀਂ ਤੇ ਅਸੀਂ ਭੋਗ ਵਿਰਾਗ ਦੇ ਵਿਚ ਹੀ ਇਸ ਸਮੇਂ ਨੂੰ ਖੱਜਲ ਕਰਨ ਚ ਲੱਗੇ ਹੋਏ ਹਾਂ, ਇਸ ਕਰਮ ਚੋ ਵੀ ਨਿਕਲ ਜਾਂਦੇ। ਉਸ ਵੇਲੇ ਸਤਿਗੁਰੂ ਆਪ ਮੌਜੂਦ ਹੁੰਦੇ ਨੇ ਕਿ ਜਿਸ ਤਰ੍ਹਾਂ ਇਹਨਾਂ ਗ੍ਰਹਿਆਂ ਦੀ ਪੂਰੇ ਬ੍ਰਹਿਮੰਡ ਦੇ ਵਿਚ ਕੁਛ ਨਾ ਕੁਛ ਅਸਰ ਅਵਸ਼ਯ ਹੈ। ਅਸੀਂ ਜੋਸ਼ਾਂ ਕੋਲ ਜਾਂਦੇ ਹਾਂ ਆਪਣੀ ਜਨਮ ਪੱਤਰੀਆਂ ਲੈ ਕਰਕੇ, ਉਹ ਗ੍ਰਹਿਆਂ ਦੇ ਹਿਸਾਬ ਨਾਲ ਉਹ ਕੁਝ ਨਾ ਕੁਛ ਸਾਨੂੰ ਦੱਸਦੇ ਨੇ। ਇਹਦੇ ਵਿਚ ਅੰਸ਼ਿਕ ਰੂਪ ਦੇ ਵਿਚ ਸੱਚਾਈ ਮੌਜੂਦ ਹੈ ਕਿ ਇਹਨਾਂ ਦਾ ਪ੍ਰਭਾਵ ਪੂਰੇ ਬ੍ਰਹਿਮੰਡ ਪੈਂਦਾ ਹੈ। ਉਸੇ ਤਰੀਕੇ ਦੇ ਨਾਲ ਰਾਤ ਦਾ ਜੋ ਸਮਾਂ ਹੈ 2 ਤੋਂ 4 ਦਾ, ਉਸਦਾ ਆਪਣਾ ਪ੍ਰਭਾਵ ਹੈ। ਜਿੱਥੇ ਕਾਲ ਦੀ ਸੀਮਾ ਜੋ ਹੈ ਉਸ ਵੇਲੇ ਪੂਰਨ ਤੌਰ ਤੇ ਪ੍ਰਗਟ ਹੁੰਦੀ ਹੈ, ਉਹਦੀ ਤਾਕਤ ਜੀਵਾਤਮਾ ਨੂੰ ਉੱਠਣ ਨਹੀਂ ਦਿੰਦੀ, ਉੱਥੇ ਸਤਿਗੁਰਾਂ ਦੀ ਪੂਰੀ ਰਹਿਮਤ ਹੁੰਦੀ ਹੈ, ਸੱਚਮੁੱਚ ਉਹ ਦਿਆਲ ਹੁੰਦੇ ਹਨ। ਸੱਚਮੁੱਚ ਅਜਮਾ ਕਰਕੇ ਵੇਖ ਲਓ, ਅਗਰ ਅਸੀਂ ਆਪਣੇ ਸਤਿਗੁਰਾਂ ਦੇ ਵਿਚ ਰਵਾਂਗੇ ਉਸ ਵੇਲੇ ਕਾਲ ਦੀ ਤਾਕਤ ਜੋ ਹੈ ਕੰਮ ਨਹੀਂ ਕਰਦੀ। ਪਰ ਉਸ ਨੂੰ ਹਾਸਲ ਕਰਨ ਵਾਸਤੇ ਜੀਵਾਤਮਾ ਨੂੰ ਉਦਮ ਕਰਨਾ ਪੈਂਦਾ ਹੈ, ਆਲਸ ਨੂੰ ਤਿਆਗਣਾ ਪੈਂਦਾ ਹੈ, ਔਰ ਬਿਨਾਂ ਆਲਸ ਨੂੰ ਤਿਆਗੇ ਅਸੀਂ ਉਸ ਸਮੇਂ